ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਚਰਨ ਕਮਲ ਸਿਓ ਜਾਂ ਕਾ ਮਨ ਲੀਨਾ ਸੇ ਜਨ ਤ੍ਰਿਪਤ ਅਗਾਈ ਗੁਣ ਅਮੋਲ ਜਿਸ ਹਿਰਦੈ ਨ ਵਸਿਆ ਤੇ ਨਰ ਤ੍ਰਿਸ਼ਨ ਤ੍ਰਿਖਾਈ ਚਰਨ ਕਮਲ ਸਿਓ ਜਾਂ ਕਾ ਮਨ ਲੀਨਾ ਸੇ ਜਨ ਤ੍ਰਿਪਤ ਅਗਾਈ ਗੁਣ ਅਮੋਲ ਜਿਸ ਹਿਰਦੈ ਨ ਵਸਿਆ ਤੇ ਨਰ ਤ੍ਰਿਸ਼ਨ ਤ੍ਰਿਖਾਈ ਹਰ ਆਰਾਧੇ ਅਰੋਗ ਅਨਦਾਈ ਜਿਸਨੋ ਵਿਸਰੈ ਮੇਰਾ ਰਾਮ ਸਨੇਹੀ ਤਿਸ ਲਾਖ ਬੇਦਨ ਜਨ ਆਈ ਰਹਾਉ ਜਿਹ ਜਨ ਓਟ ਗਹੀ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਣੇ ਜਿਹ ਨਰ ਬਿਸਰਿਆ ਪੁਰਖ ਵਿਧਾਤਾ ਤੇ ਦੁਖੀਆ ਮੈਂ ਗਨਣੇ ਜਿਹ ਗੁਰਮਾਨ ਪ੍ਰਭੂ ਲਿਵ ਲਾਈ ਤੇਹ ਮਹਾ ਆਨੰਦ ਰਸ ਕਰਿਆ ਜਿਹ ਪ੍ਰਭੂ ਬਿਸਾਰ ਗੁਰ ਤੇ ਬੇਮੁਖਾਈ ਤੇ ਨਰਕ ਘੋਰ ਮਹਿ ਪਰਿਆ ਜਿਤ ਕੋ ਲਾਇਆ ਤਿਤ ਹੀ ਲਾਗਾ ਤੈ ਸੋ ਹੀ ਵਰਤਾਰਾ ਨਾਨਕ ਸਹ ਪਕਰੀ ਸੰਤਨ ਕੀ ਹਿਰਦੈ ਭਏ ਮਗਨ ਚਰਨਾਰਾ ਜਿਤ ਕੋ ਲਾਇਆ ਤਿਤ ਹੀ ਲਾਗਾ ਤੈ ਸੋ ਹੀ ਵਰਤਾਰਾ ਨਾਨਕ ਸਹ ਪਕਰੀ ਸੰਤਨ ਕੀ ਹਿਰਦੈ ਭਏ ਮਗਨ ਚਰਨਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋਤ ਉਪਾਏ कहो नानक अब ऊट हर गज ज्यों हो सहाय। बल हुआ बंधन छुटे सब किश होत उपाय। नानक सब किश तुमरे हाथ में, तुम ही होत सहाय। भगत वत्सल पतत पावन कृपा सिंध सर्वरे कायनात साहिब सतगुरु श्री गुरु ग्रंथ साहिब महाराज जी दी बख्शिश भरी पावन पवित्र चरण शरण वे सुभाए मान बहुत ही वडभागी गुरसिख सतसंगी जनों, सतगुरु गुरु ग्रंथ साहिब महाराज जी ने अमृत वेले त्रुट करके सचखंड श्री हरिमंदर साहिब विखे प्रकाशमान हुंदिया जो मुख वाक बख्शिश कीते हन उस दी कथा विचार सुन वास्ते देश विदेश अते दीवान हाल गुरद्वारा श्री मंजी साहिब श्री अमृतसर साहिब विखे आप सारियां संगतां जुड़ बैठियां हो, अज दा ए पवित्र इतिहासक दिहाड़ा गुरु नानक जोत दे नौवें वारस त्याग वैराग अते अनुराग दे मुजस्मे धर्म दी चादर तिलक जंजू दे राखे साहिब सतगुरु श्री गुरु तेग बहादुर साहिब अते उन्हां दे अनन सेवक भाई मती दास जी, भाई सती दास जी, भाई दयाला जी, उन्हां दी लसानी अदुती शहादत दे रूप विच संसार भर विच जिथे भी गुरु नानक नाम लेवा संगतां रह रहियां ने बड़ी ही श्रद्धा ते भावना दे नाल मनाया जा रहा है। आओ सब तों पहलां गुरु चरणां विच अदब सत्कार सहित अपनियां हाजरियां लवाईए। कोई भी रसना वांझी ना रहे, सारे मन बिरतियां नूं एकागर करके गुरु फतेह प्रवान करो। आखो जी वाहिगुरु जी का खालसा वाहिगुरु जी की फतेह। सतगुरु गुरु तेग बहादुर साहिब महाराज जिन्हां ने अपनी 54 साल दी कुल जगत फेरी दे विच संसार विच और खास करके हिंदुस्तान दी इस धरती ते बहुत वड्डा साका वरताया, उन्हां दे सुपुत्र साहिबे कमाल धन गुरु गोबिंद सिंह महाराज जी दे बचन ने तिलक जंजू राखा प्रभ तांका कीनों बडो कलू मैं साका। क्योंकि जदों भी संसार विच कुर्बानियां दा इतिहास पढ़िए, शहादतां दी लड़ी वल पंछी झात मारीए, यह स्पष्ट हुंदा कि हर समय आदकाल तो ही प्रभु प्यारे समाज सेवक आपो अपने धर्म कर्म लई अपने हक्कां लई कुर्बान हुंदे आ रहे ने। पर यह पहली वार सी कि उस धर्म लई अपना बलिदान दे देना जिस विच अपना विश्वास तक भी न होवे। सतगुरु गुरु तेग बहादुर साहिब जी ने हिंदू धर्म की राखी की, पर सतगुरु जी का अपना धर्म सर्वव्यापक सी। उन्हां दे बचन असीं पढ़दे हाँ ਕੌਣ ਕਰਮ ਵਿਦਿਆ ਕਹੁ ਕੈਸੀ, ਧਰਮ ਕੌਣ ਫੁਨ ਕਰਈ, ਕੌਣ ਨਾਮ ਗੁਰ ਜਾਂਕੈ ਸਿਮਰੈ, ਭਵ ਸਾਗਰ ਕੋ ਤਰੀ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਪਸ਼ਟ ਕੀਤਾ ਕਿ ਪਰਮੇਸ਼ਰ ਦੇ ਨਾਮ ਜਪਣ ਵਾਲਾ ਧਰਮ ਜਿਹੜਾ ਹੈ ਉਹ ਸਭ ਤੋਂ ਸ੍ਰੇਸ਼ਟ ਹੈ। ਕੱਲ ਮੈਂ ਏਕ ਨਾਮ ਕਿਰਪਾ ਨਿਧ ਜਾਹੇ ਜਪੈ ਗਤ ਪਾਵੈ, ਔਰ ਧਰਮ ਤਾਂਕੈ ਸਮ ਨਾਹਨ, ਇਹ ਬਿਦ ਬੇਦ ਬਤਾਵੈ। ਕਰਮ ਕਾਂਡਾਂ ਵਾਲਾ, ਵਹਿਮਾਂ ਭਰਮਾਂ ਵਾਲਾ, ਰੂੜੀਵਾਦੀ ਸੋਚ ਵਾਲਾ ਧਰਮ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮੁਤਾਬਕ ਨਿਫਲ ਹੈ। ਤੀਰਥ ਕਰੈ ਬਰਤ ਫੁਨ ਰਾਖੈ, ਨੈ ਮਨੁਆ ਬਸ ਜਾਂਕੋ, ਨਿਫਲ ਧਰਮ ਤਾਹੇ ਤੁਮ ਮਾਨੋ, ਸਾਚ ਕੈਤ ਮੈਂ ਜਾਕੋ। ਇਸ ਲਈ ਸ਼ਹਾਦਤਾਂ ਤਾਂ ਪਹਿਲਾਂ ਵੀ ਹੁੰਦੀਆਂ ਆਈਆਂ, ਪਰ ਇਹ ਬੜਾ ਇੱਕ ਅਲੌਕਿਕ ਸਾਕਾ ਸੀ ਕਿ ਜਿਸ ਧਰਮ ਵਿੱਚ ਆਪਣਾ ਵਿਸ਼ਵਾਸ ਤੱਕ ਵੀ ਨਹੀਂ, ਸਤਿਗੁਰੂ ਜੀ ਦੀ ਸ਼ਹਾਦਤ ਹਿੰਦੂ ਸੰਸਕ੍ਰਿਤੀ ਨੂੰ ਬਚਾਉਣ ਵਾਸਤੇ ਹੋਈ ਹੈ, ਤਿਲਕ ਤੇ ਜੰਜੂ ਦੀ ਰਾਖੀ ਵਾਸਤੇ ਹੋਈ ਹੈ, ਪਰ ਸਤਿਗੁਰੂ ਜੀ ਦਾ ਆਪਣਾ ਵਿਸ਼ਵਾਸ ਨਾ ਤਾਂ ਤਿਲਕ ਵਿੱਚ ਸੀ ਨਾ ਜੰਜੂ ਵਿੱਚ ਸੀ। ਇਹ ਇੱਕ ਬੜੀ ਵਿਸਮਾਦਤ, ਬੜੀ ਹੈਰਾਨੀਕੁੰਨ, ਅਲੌਕਿਕ ਘਟਨਾ ਹੈ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੂਜੇ ਧਰਮ ਦੀ ਰਾਖੀ ਵਾਸਤੇ ਆਪਣਾ ਬਲੀਦਾਨ ਦਿੱਤਾ, ਜਿਨ੍ਹਾਂ ਦਾ ਪ੍ਰਕਾਸ਼ 1621 ਨੂੰ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਗ੍ਰਹਿ ਗੁਰੂ ਕੇ ਮਹਿਲ ਵਿਖੇ ਸਤਿਕਾਰਯੋਗ ਮਾਤਾ ਨਾਨਕੀ ਜੀ ਦੀ ਪਾਵਨ ਕੁੱਖ ਤੋਂ ਹੋਇਆ। ਅੰਮ੍ਰਿਤਸਰ ਸ਼ਹਿਰ ਦੇ ਸਮੁੱਚੇ ਵਾਸੀ ਇਸ ਗੱਲੋਂ ਵੀ ਵਡਭਾਗੀ ਨੇ ਕਿ ਦਸਾਂ ਪਾਤਸ਼ਾਹੀਆਂ ਵਿੱਚੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਪ੍ਰਕਾਸ਼ ਧਾਰਨ ਕੀਤਾ ਔਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਸਾ ਜੀ ਦੀ ਵਾਰ ਦੇ ਕੀਰਤਨ ਨੂੰ ਸੁਣਨ ਤੋਂ ਬਾਅਦ ਜਦੋਂ ਇਹ ਖੁਸ਼ੀ ਦੀ ਖਬਰ ਸੁਣ ਕੇ ਗੁਰੂ ਕੇ ਮਹਿਲ ਵਿਖੇ ਪਹੁੰਚੇ ਤੇ ਸਤਿਗੁਰੂ ਜੀ ਨੇ ਬਾਲਕ ਨੂੰ ਵੇਖਦਿਆਂ ਹੀ ਬੜੇ ਅਦਬ ਸਤਿਕਾਰ ਨਾਲ ਹੱਥ ਜੋੜ ਕੇ ਆਪਣਾ ਅਕੀਦਾ ਅਰਪਣ ਕੀਤਾ। ਭਾਈ ਵਿਧੀ ਚੰਦ ਵਰਗੇ ਗੁਰਸਿੱਖ ਪੁੱਛਣ ਲੱਗੇ, ਪਾਤਸ਼ਾਹ ਪੁੱਤਰ ਧੀਆਂ ਤਾਂ ਤੁਹਾਡੇ ਘਰ ਪਹਿਲਾਂ ਵੀ ਜਨਮ ਲੈ ਕੇ ਆਏ ਤੇ ਆਈਆਂ ਨੇ, ਪਰ ਇਸ ਵਾਰ ਇਸ ਤਰ੍ਹਾਂ ਦਾ ਅਦਬ ਸਤਿਕਾਰ ਕਿਉਂ? ਤੇ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਭਵਿੱਖਤ ਬਚਨ ਕਹੇ ਸਨ ਕਿ ਇਹ ਮੇਰਾ ਪੁੱਤਰ ਇੱਕ ਤਾਂ ਗੁਰੂ ਨਾਨਕ ਜੋਤ ਦਾ ਨੌਵਾਂ ਵਾਰਸ ਬਣੇਗਾ, ਦੂਸਰਾ ਦੀਨ ਰਸ਼ਕ ਸੰਕਟ ਹਰਨ ਹੋਏਗਾ, ਇਹ ਦੀਨਾਂ ਦੀ ਰਾਖੀ ਕਰੇਗਾ, ਦੂਜਿਆਂ ਦਾ ਸੰਕਟ, ਦੂਜਿਆਂ ਦੀ ਵਿਪਤਾ ਨੂੰ, ਇਹ ਆਪਣੇ ਆਪ ਨੂੰ ਸੰਕਟ ਵਿੱਚ ਪਾ ਕੇ ਵੀ ਦੂਰ ਕਰੇਗਾ। ਜੇ ਲੋੜ ਪਈ ਉਵੇਂ ਤਾਂ ਸੰਸਾਰ ਵਿੱਚ ਪੁੱਤਰ ਧੀਆਂ ਮਾਤਾ ਪਿਤਾ ਭੈਣ ਭਰਾ ਜਿੰਨੇ ਵੀ ਰਿਸ਼ਤੇ ਨੇ ਇਹ ਪੂਰਬਲੇ ਸੰਯੋਗਾਂ ਕਰਕੇ ਜੁੜਦੇ ਨੇ, ਕਿਸੇ ਨੇ ਕਿਸੇ ਤੋਂ ਕੁਝ ਲੈਣਾ ਹੁੰਦਾ, ਕਿਸੇ ਨੇ ਕਿਸੇ ਦਾ ਕੁਝ ਦੇਣਾ ਹੁੰਦਾ, ਪਰ ਸਾਹਿਬ ਕਹਿਣ ਲੱਗੇ ਮੇਰਾ ਇਹ ਪੁੱਤਰ ਲੈਣ ਵਾਸਤੇ ਨਹੀਂ ਬਲਕਿ ਸਾਰੀ ਉਮਰ ਕੁਝ ਨਾ ਕੁਝ ਦਿੰਦਾ ਹੀ ਚੱਲਿਆ ਜਾਵੇਗਾ, ਜੇ ਲੋੜ ਪਵੇਗੀ ਤੇ ਦੂਜਿਆਂ ਦੀ ਵਿਪਤਾ ਨੂੰ ਦੂਰ ਕਰਨ ਲਈ, ਦੂਜਿਆਂ ਦੇ ਸੰਕਟ ਨੂੰ ਹਰਨ ਵਾਸਤੇ ਇਹ ਆਪਣੇ ਤਨ ਤੱਕ ਦੀ ਵੀ ਕੁਰਬਾਨੀ ਦੇ ਦੇਵੇਗਾ। ਆਮ ਕਰਕੇ ਲੋਕ ਆਪਣਾ ਸਿਰ ਬਚਾਉਣ ਵਾਸਤੇ ਧਰਮ ਤਿਆਗ ਦਿੰਦੇ ਨੇ, ਵਿਸ਼ਵਾਸ ਤੋੜ ਦਿੰਦੇ ਨੇ, ਕਈ ਵਾਰ ਭਰੋਸੇ ਤੋਂ, ਪਰਪੱਕਤਾ ਤੋਂ, ਦ੍ਰਿੜਤਾ ਤੋਂ ਥਿੜਕ ਜਾਂਦੇ ਨੇ, ਪਰ ਗੁਰੂ ਤੇਗ ਬਹਾਦਰ ਸਾਹਿਬ ਐਸੇ ਗੁਰੂ ਸਨ ਜਿਹੜੇ ਸਾਰੀ ਉਮਰ ਕੁਝ ਨਾ ਕੁਝ ਦਿੰਦੇ ਹੀ ਗਏ, ਦਿੰਦੇ ਹੀ ਗਏ, ਜੇ ਲੋੜ ਪਈ ਤੇ ਆਪਣੇ ਸਿਰ ਤੱਕ ਦੀ ਕੁਰਬਾਨੀ ਵੀ ਦੇ ਦਿੱਤੀ, ਤੇ ਜੇ ਨਹੀਂ ਦਿੱਤਾ, ਜੇ ਜ਼ਿੰਦਗੀ ਵਿੱਚੋਂ ਕੁਝ ਨਹੀਂ ਤਿਆਗਿਆ ਤੇ ਉਹ ਧਰਮ, ਉਹ ਸਿਰੜ, ਉਹ ਭਰੋਸਾ, ਵਿਸ਼ਵਾਸ ਪਰਪੱਕਤਾ ਤੇ ਦ੍ਰਿੜਤਾ ਸੀ ਜੋ ਸਾਡੇ ਸਾਰਿਆਂ ਵਾਸਤੇ ਇੱਕ ਮਾਰਗ ਦਰਸ਼ਨ ਹੈ, ਪ੍ਰੇਰਣਾ ਦਾ ਸਰੋਤ ਹੈ ਕਿ ਇਸ ਧੜ ਨਾਲ ਜੁੜੇ ਹੋਏ ਸੀਸ ਨੂੰ ਬਚਾਉਣ ਵਾਸਤੇ ਮਨੁੱਖ ਕਈ ਵਾਰ ਧਰਮ ਤੋਂ ਗੁਰੂ ਤੋਂ ਬੇਮੁੱਖ ਹੋ ਜਾਂਦਾ ਹੈ। ਪਰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੀਸ ਦਿਆ ਪਰ ਸਿਰ ਨਾ ਦਿਆ, ਸਿਰ ਦੇ ਦਿੱਤਾ ਪਰ ਆਪਣਾ ਸਿਰੜ, ਆਪਣਾ ਭਰੋਸਾ, ਆਪਣਾ ਵਿਸ਼ਵਾਸ, ਧਰਮ ਦੇ ਵਿੱਚ ਜਿਹੜੀ ਪਰਪੱਕਤਾ ਸੀ ਉਹਨੂੰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨਾ ਤਿਆਗਿਆ। ਸਾਧਨ ਹੇਤ ਇਤੀ ਜਿਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ, ਹੱਦ ਕਰ ਦਿੱਤੀ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਨੇ ਬਚਪਨ ਵਿੱਚ ਗੁਰੂ ਪਿਤਾ ਦਾ ਹੁਕਮ ਮੰਨਣ ਵਾਲੀ ਹੱਦ ਕਰ ਦਿੱਤੀ, ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਪੰਜਾਂ ਪੁੱਤਰਾਂ ਨੂੰ ਛੱਡ ਕੇ ਆਪਣੇ ਪੋਤਰੇ ਨੂੰ ਗੁਰਿਆਈ ਬਖਸ਼ਿਸ਼ ਕੀਤੀ। ਮੇਰੇ ਸਤਿਗੁਰੂ ਜੀ ਨੂੰ ਜੇ ਲੋੜ ਪਈ ਤੇ ਅੰਮ੍ਰਿਤਸਰ ਸ਼ਹਿਰ ਛੱਡ ਕੇ ਬਾਬਾ ਬਕਾਲਾ ਸਾਹਿਬ ਚਲੇ ਗਏ, ਜੇ ਲੋੜ ਪਈ ਤੇ ਬਾਬਾ ਬਕਾਲਾ ਸਾਹਿਬ ਛੱਡ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਚਲੇ ਗਏ, ਜੇ ਲੋੜ ਪਈ ਤੇ ਅਨੰਦਪੁਰ ਸਾਹਿਬ ਛੱਡ ਕੇ ਪੂਰਬ ਦੇ ਇਲਾਕੇ ਵੱਲ ਗੁਰਮਤ ਪ੍ਰਚਾਰ ਹਿੱਤ ਮੇਰੇ ਸਤਿਗੁਰੂ ਜੀ ਤੁਰ ਪਏ, ਜੇ ਉਹਨਾਂ ਨੇ ਜ਼ਿੰਦਗੀ ਵਿੱਚ ਬੰਦਗੀ ਕੀਤੀ, ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਜੁੜੇ, ਤਕਰੀਬਨ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਉਹਨਾਂ ਨੇ ਅਣਗਿਣਤ ਸਮਾਂ ਆਪਣੀ ਜ਼ਿੰਦਗੀ ਦਾ ਪਰਮੇਸ਼ਰ ਦੇ ਗੁਣ ਗਾਉਂਦਿਆਂ ਕੇਵਲ ਬਤੀਤ ਹੀ ਨਹੀਂ ਕੀਤਾ ਸਗੋਂ ਸਫਲਾ ਵੀ ਕਰ ਗਏ ਤੇ ਸਾਨੂੰ ਵੀ ਇੱਕ ਸਿੱਖਿਆ ਦਿੱਤੀ, ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੇ ਬਚਪਨ ਦੇ ਵਿੱਚ ਹੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੋਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਜਿਹੜੇ ਧਰਮ ਵਾਲੇ ਗੁਣ ਸਨ ਉਹਨਾਂ ਨੂੰ ਗ੍ਰਹਿਣ ਕੀਤਾ, ਧਰਮ ਦੇ ਵਿੱਚ ਜਿੱਥੇ ਭਗਤੀ ਹੈ, ਸਹਿਣਸ਼ੀਲਤਾ ਹੈ, ਵੈਰਾਗ ਹੈ, ਸੰਤੋਖ ਹੈ, ਉੱਥੇ ਦ੍ਰਿੜਤਾ, ਉੱਥੇ ਬਹਾਦਰੀ ਵੀ ਧਰਮ ਦੇ ਵਿੱਚ ਜ਼ਰੂਰੀ ਹੈ। ਪੰਜ ਪਿਆਰਿਆਂ ਦੀ ਫਿਲਾਸਫੀ ਸਾਨੂੰ ਇਹ ਦੱਸਦੀ ਹੈ ਕਿ ਸਭ ਤੋਂ ਪਹਿਲਾਂ ਦਇਆ, ਫਿਰ ਧਰਮ ਤੇ ਧਰਮ ਦੇ ਅਗਲੇ ਪਾਸੇ ਹਿੰਮਤ। ਜੇ ਧਰਮ ਦੀ ਦੁਨੀਆਂ ਦੇ ਵਿੱਚ ਕੇਵਲ ਦਇਆ ਹੋਵੇਗੀ, ਹਿੰਮਤ ਨਹੀਂ ਹੋਵੇਗੀ ਤੇ ਧਰਮ ਕਾਇਮ ਨਹੀਂ ਰਹਿ ਸਕਦਾ। ਔਰ ਸਤਿਗੁਰੂ ਸਾਹਿਬ ਜੀ ਨੇ ਜਿੱਥੇ ਆਪਣੀ ਜ਼ਿੰਦਗੀ ਵਿੱਚ ਤਿਆਗ, ਵੈਰਾਗ ਤੇ ਅਨੁਰਾਗ ਧਾਰਨ ਕੀਤਾ, ਉੱਥੇ ਇਹ ਵੀ ਦੱਸ ਦਿੱਤਾ ਵੀ ਇਹ ਵੈਰਾਗ ਇਸ ਤਰ੍ਹਾਂ ਦਾ ਨਹੀਂ ਵੀ ਕੀੜੀ ਮਰਨ ਨਾਲ ਅਸੀਂ ਪਾਪੀ ਬਣ ਜਾਈਏ, ਇਹ ਕਹੀਏ ਵੀ ਅਹਿੰਸਾ ਪਰਮੋ ਧਰਮ ਹੈ। ਜੇ ਲੋੜ ਪਈ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਿਹੜੀਆਂ ਚਾਰ ਧਰਮ ਜੰਗਾਂ ਲੜੀਆਂ, ਚੌਥੀ ਜੰਗ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਲੜੀ ਗਈ, ਬਾਲਕ ਤਿਆਗ ਮੱਲ ਨੇ ਗੁਰੂ ਪਿਤਾ ਜੀ ਦੀ ਸ਼ਰਨ ਵਿੱਚ ਰਹਿ ਕੇ ਇਸ ਚੌਥੇ ਧਰਮ ਯੁੱਧ ਵਿੱਚ ਇੰਨੀ ਬਹਾਦਰੀ ਨਾਲ ਤੇਗ ਚਲਾਈ ਕਿ ਦੁਸ਼ਮਣਾਂ ਦੇ ਆਹੂ ਲਾ ਦਿੱਤੇ। ਮਾਤਾ ਗੁੱਜਰ ਕੌਰ ਜੀ ਨੇ ਆਪਣੇ ਪਤੀ ਨੂੰ ਕੋਠੇ ਦੀ ਛੱਤ ਤੇ ਖੜੋ ਕੇ ਹੱਥ ਵਿੱਚ ਤੇਗ ਪਕੜ ਕੇ ਦੁਸ਼ਮਣਾਂ ਦੇ ਆਹੂ ਲਾਉਂਦਿਆਂ ਵੇਖਿਆ ਸੀ। ਇਹੀ ਕਾਰਨ ਕਿ ਸਾਰੀ ਜ਼ਿੰਦਗੀ ਮਾਤਾ ਗੁਜਰੀ ਜੀ ਕਦੇ ਡੋਲੇ ਨਹੀਂ, ਭਾਵੇਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਸਮਾਂ ਆਇਆ, ਚਾਹੇ ਦਿੱਲੀ ਤੋਂ ਉਹਨਾਂ ਦਾ ਸੀਸ ਅਨੰਦਪੁਰ ਸਾਹਿਬ ਪਹੁੰਚਿਆ, ਚਾਹੇ ਮਸੰਦਾ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿਰੁੱਧ ਸ਼ਿਕਾਇਤਾਂ ਕੀਤੀਆਂ, ਵਿਰੋਧਤਾ ਕੀਤੀ ਕਿ ਇਹ ਰਣਜੀਤ ਨਗਾਰਾ ਕਿਉਂ ਵਜਾਉਂਦੇ ਨੇ, ਕਿਉਂ ਨਹੀਂ ਪਹਾੜੀ ਰਾਜਿਆਂ ਨਾਲ ਮਿਲ ਕੇ ਸਮੇਂ ਦੀ ਹਕੂਮਤ ਨਾਲ ਮਿਲ ਕੇ ਚੱਲਦੇ। ਇਹ ਮਾਤਾ ਗੁੱਜਰ ਕੌਰ ਜਿਨ੍ਹਾਂ ਨੇ ਸਦਾ ਦ੍ਰਿੜਤਾ ਤੇ ਵਿਸ਼ਵਾਸ ਨਾਲ ਕਿਹਾ ਸੀ ਕਿ ਮੇਰਾ ਪੁੱਤਰ ਉਹੀ ਉਹ ਕੁਝ ਕਰ ਰਿਹਾ ਜਿਹੜਾ ਉਹਨਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਿੱਖਿਆ ਪਟਨਾ ਸਾਹਿਬ ਦੀ ਧਰਤੀ ਤੋਂ ਲੈ ਕੇ ਅਨੰਦਪੁਰ ਸਾਹਿਬ ਤੱਕ ਇੱਕ ਇੱਕ ਸ਼ਬਦ ਮਾਤਾ ਗੁਜਰ ਕੌਰ ਜੀ ਨੇ ਦ੍ਰਿੜ ਕਰਾਇਆ ਸੀ। ਅਖੀਰਲੇ ਦਮ ਤੱਕ ਭਾਵੇਂ ਪਰਿਵਾਰ ਵਿਛੋੜੇ ਪਏ, ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ, ਮਾਤਾ ਗੁਜਰ ਕੌਰ ਜੀ ਦਾ ਅਡੋਲ ਵਿਸ਼ਵਾਸ ਇਸੇ ਕਰਕੇ ਦ੍ਰਿੜ ਰਿਹਾ ਕਿ ਉਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਤੇਗ ਚਲਾਉਂਦਿਆਂ ਵੇਖ ਚੁੱਕੇ ਸਨ। ਜਦੋਂ ਇਸ ਧਰਮ ਯੁੱਧ ਦੇ ਵਿੱਚ ਫਤਿਹ ਪਾਈ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਪ੍ਰਸੰਨ ਹੋ ਕੇ ਆਪਣੇ ਇਸ ਬਾਲਕ ਨੂੰ ਜਿੱਥੇ ਘੁੱਟ ਕੇ ਛਾਤੀ ਨਾਲ ਲਾਇਆ ਉੱਥੇ ਇਹ ਲਕਬ ਦਿੱਤਾ, ਕਹਿਣ ਲੱਗੇ ਇਹ ਤਿਆਗ ਮੱਲ ਨਹੀਂ, ਇਹ ਤੇ ਮੇਰਾ ਤੇਗ ਮੱਲ ਹੈ, ਇਹ ਤੇ ਮੇਰਾ ਤੇਗ ਬਹਾਦਰ ਹੈ, ਜਿਹੜਾ ਤੇਗ ਚਲਾਉਣ ਵਿੱਚ ਬੜਾ ਬਹਾਦਰ ਹੈ। ਤੇ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਤਰੁੱਠ ਕੇ ਤਿੰਨ ਬਖਸ਼ਿਸ਼ਾਂ ਕੀਤੀਆਂ ਸਨ, ਇੱਕ ਪੋਥੀ ਸਾਹਿਬ, ਦੂਸਰੀ ਕਟਾਰ ਤੇ ਤੀਸਰਾ ਰੁਮਾਲ। ਸਮੁੱਚੇ ਜੀਵਨ ਵਿੱਚ ਇਹਨਾਂ ਤਿੰਨਾਂ ਬਖਸ਼ਿਸ਼ਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਇੰਨਾ ਵਧਾਇਆ ਕਿ ਰੁਮਾਲ ਤਾਂ ਧਰਮ ਦੀ ਚਾਦਰ ਬਣ ਗਿਆ, ਕਟਾਰ ਨੇ ਤੇਗ ਦਾ ਰੂਪ ਧਾਰਨ ਕੀਤਾ, ਤੇ ਪੋਥੀ ਸਾਹਿਬ ਨਾਲ ਲਿਵ ਜੋੜ ਕੇ ਬਾਣੀ ਪੜ੍ਹ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ 59 ਸ਼ਬਦ ਤੇ 57 ਸ਼ਲੋਕ ਉਚਾਰਨ ਕੀਤੇ। ਔਰੰਗਜ਼ੇਬ ਨੇ ਜਿਹਦੀ ਹਕੂਮਤ 1658 ਤੋਂ ਲੈ ਕੇ 1707 ਤੱਕ ਹਿੰਦੁਸਤਾਨ ਦੀ ਇਸ ਧਰਤੀ 'ਤੇ ਰਹੀ ਹੈ, ਜਿਹੜਾ ਬਹੁਤ ਹੀ ਕੱਟੜ ਅਤੇ ਜ਼ਾਲਮ ਬਾਦਸ਼ਾਹ ਸੀ, ਜਿਹਨੇ ਰਾਜ ਤਖ਼ਤ ਨੂੰ ਪ੍ਰਾਪਤ ਕਰਨ ਲਈ ਸਕੇ ਪਿਤਾ ਨੂੰ ਕੈਦਖਾਨੇ ਵਿੱਚ ਪਾਇਆ, ਸਕੇ ਭਰਾਵਾਂ ਦਾ ਕਤਲ ਕਰਕੇ ਉਹਨਾਂ ਦੇ ਖੂਨ ਦਾ ਟਿੱਕਾ ਲਾ ਕੇ ਤਖ਼ਤ 'ਤੇ ਬੈਠਦਾ ਹੈ, ਸਕੀ ਭੈਣ ਰੋਸ਼ਨ ਆਰਾ ਜਿਹਨੇ ਇਹਨੂੰ ਤਖ਼ਤ ਦਿਵਾਉਣ ਵਿੱਚ ਸਹਾਇਤਾ ਕੀਤੀ ਉਹਨੂੰ ਕੈਦਖਾਨੇ ਵਿੱਚ ਬੰਦ ਕੀਤਾ, ਸਕੀ ਪੁੱਤਰੀ ਜੇਬਲ ਨਿਸਾ ਜਿਹਨੇ ਕੇਵਲ ਇੰਨਾ ਕਿਹਾ ਬਾਗ ਵਿੱਚ ਟਹਿਲਦਿਆਂ ਇੱਕ ਕੋਇਲ ਦੇ ਨਗਮੇ ਨੂੰ ਸੁਣ ਕੇ ਕਿ ਤੂੰ ਬੜੀ ਸੁਰੀਲੀ ਆਵਾਜ਼ ਵਿੱਚ ਗੀਤ ਅਲਾਪ ਕਰ ਰਹੀ ਹੈ, ਤੈਨੂੰ ਨਹੀਂ ਪਤਾ ਕਿ ਮੇਰੇ ਅੱਬਾ ਹਜ਼ੂਰ ਨੇ ਸੰਗੀਤ ਵਿਦਿਆ ਤੇ ਰਾਗਾਂ ਤੇ ਪਾਬੰਦੀ ਲਾਈ ਹੋਈ ਹੈ। ਇਹ ਸੁਣ ਕੇ ਔਰੰਗਜ਼ੇਬ ਇਤਨਾ ਖਫਾ ਹੋਇਆ ਕਿ ਮੇਰੇ ਘਰ ਜਨਮ ਲੈਣ ਵਾਲੀ ਮੇਰੀ ਧੀ ਮੇਰੇ ਤੇ ਵਿਅੰਗ ਕਰਦੀ, ਮੇਰੇ ਤੇ ਕਟਾਸ਼ ਕਰਦੀ ਹੈ, ਹੁਕਮ ਦਿੱਤਾ ਕਿ ਇਹਨੂੰ ਸੋਨੇ ਦੀਆਂ ਜੰਜੀਰਾਂ ਵਿੱਚ ਜਕੜ ਕੇ ਕੈਦਖਾਨੇ ਵਿੱਚ ਸੁੱਟ ਦਿਓ, ਜੰਜੀਰਾਂ ਲੋਹੇ ਦੀਆਂ ਹੋਣ, ਪਿੰਜਰਾ ਸੋਨੇ ਦਾ ਹੋਵੇ, ਕੈਦ ਤਾਂ ਕੈਦ ਹੀ ਹੈ, ਬੰਧਨ ਤਾਂ ਬੰਧਨ ਹੀ ਹੈ। ਭਾਵ ਔਰੰਗਜ਼ੇਬ ਨੇ ਜਦੋਂ ਰਾਗ ਵਿਦਿਆ ਤੇ ਸੰਗੀਤ ਵਿਦਿਆ ਤੇ ਪਾਬੰਦੀ ਲਾਈ ਹੋਈ ਸੀ, ਗੁਰੂ ਤੇਗ ਬਹਾਦਰ ਸਾਹਿਬ ਨੇ ਪਹਿਲੇ ਪ੍ਰਚਲਿਤ ਰਾਗਾਂ ਵਿੱਚ ਵੀ ਬਾਣੀ ਉਚਾਰਨ ਕੀਤੀ, ਤੇ ਉਹਨਾਂ ਨੇ ਇੱਕ ਨਵੇਂ ਰਾਗ ਜੈ ਜਾਵੰਤੀ, ਜੋ ਜਿੱਤ ਦਾ ਪ੍ਰਤੀਕ ਹੈ, ਜਦੋਂ ਸੂਰਮੇ ਕਿਸੇ ਮੁਹਿੰਮ ਤੇ ਫਤਿਹ ਪਾ ਕੇ ਜਿੱਤ ਹਾਸਲ ਕਰਕੇ ਪਰਦੇ ਨੇ ਤੇ ਉਹਨਾਂ ਦੀ ਜਿੱਤ ਦੀ ਖੁਸ਼ੀ ਵਿੱਚ ਜੈ ਜਾਵੰਤੀ ਰਾਗ ਜਿਹੜਾ ਹੈ ਉਹ ਗਾਇਆ ਜਾਂਦਾ ਹੈ। ਸੱਚਮੁੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਆਰੰਭਤਾ ਰਾਗਾਂ ਦੀ ਤਰਤੀਬ ਵੇਖੀਏ ਤੇ ਸ੍ਰੀ ਰਾਗ ਤੋਂ ਸ਼ੁਰੂ ਹੁੰਦੀ ਹੈ, ਜਿਹਨੂੰ ਗਾਉਣ ਦਾ ਸਮਾਂ ਰਾਤ ਹੈ, ਜਿਹਦਾ ਇਹ ਭਾਵ ਸੀ ਕਿ ਜਦੋਂ ਮਨੁੱਖ ਦੇ ਜੀਵਨ ਵਿੱਚ ਜ਼ੁਲਮਾਂ ਦੀ ਰਾਤ ਪਈ ਹੋਵੇ ਜੇ ਉਹ ਸੰਘਰਸ਼ ਕਰੇ ਤੇ ਅਖੀਰਲਾ ਰਾਗ ਜਿਹੜਾ ਹੈ ਉਹ ਪ੍ਰਭਾਤੀ ਰਾਗ ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਂ ਤੱਕ ਕਿ ਸੱਚਮੁੱਚ ਸ਼ੁਭ ਗੁਣਾਂ ਦੀ ਆਜ਼ਾਦੀ ਦੀ ਪ੍ਰਭਾਤ ਆ ਸਕਦੀ ਹੈ, ਤੇ ਜਦੋਂ ਆਜ਼ਾਦੀ ਦੀ ਪ੍ਰਭਾਤ ਮਨੁੱਖ ਨੂੰ ਪ੍ਰਾਪਤ ਹੋਵੇ ਤੇ ਫਿਰ ਇਸ ਜਿੱਤ ਦੀ ਖੁਸ਼ੀ ਵਿੱਚ ਜੈ ਜਾਵੰਤੀ ਰਾਗ ਭਾਵ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹਦੇ ਵਿੱਚ ਵੀ ਸ਼ਬਦ ਉਚਾਰਨ ਕਰਕੇ ਇੱਕ ਬਹੁਤ ਵੱਡੀ ਦ੍ਰਿੜਤਾ, ਜੋ ਆਪਣੇ ਆਪ ਦੇ ਵਿੱਚ ਇੱਕ ਚੈਲੰਜ ਸੀ ਸਮੇਂ ਦੇ ਹਾਕਮ ਨੂੰ, ਜਿਹਨੇ ਆਪਣੇ ਦੀਨੀ ਭਰਾਵਾਂ ਦੇ ਉੱਪਰ ਵੀ ਕਈ ਤਰ੍ਹਾਂ ਦੇ ਜ਼ੁਲਮ ਕੀਤੇ। ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ, ਸਰਮਦ ਫਕੀਰ ਜਿਹੜਾ ਕੇਵਲ ਔਰੰਗਜ਼ੇਬ ਨੂੰ ਇਹ ਕਿਹਾ ਕਰਦਾ ਸੀ ਕਿ ਤੂੰ ਤਨ ਦਾ ਰਾਜਾ ਹੈ ਤੇ ਮੈਂ ਮਨ ਦਾ ਰਾਜਾ ਹੈ, ਤੂੰ ਤਖ਼ਤ ਤੇ ਬੈਠਦਾ ਤੇ ਮੇਰੇ ਲਈ ਸਾਰੀ ਧਰਤੀ ਤਖ਼ਤ ਹੈ, ਤੂੰ ਆਪਣੇ ਮਨ ਨੂੰ ਹਰਮਾਂ ਵਿੱਚ ਰਹਿੰਦਾ ਤੇ ਮੇਰੇ ਵਾਸਤੇ ਜੰਗਲ ਵਾਸ ਹੀ ਹਰਮਾਂ ਦੀ ਤਰ੍ਹਾਂ, ਤੂੰ ਆਪਣੇ ਮਾਲ ਧਨ ਪਦਾਰਥਾਂ ਵਿੱਚ ਮਸਤ ਹੈ, ਮੈਂ ਆਪਣੇ ਆਪ ਵਿੱਚ ਆਨੰਦ ਮਈ ਜ਼ਿੰਦਗੀ ਬਤੀਤ ਕਰ ਰਿਹਾ ਹਾਂ, ਮੇਰੇ ਤੇ ਤੇਰੇ ਵਿੱਚ ਕੇਵਲ ਇੰਨਾ ਫਰਕ ਹੈ ਕਿ ਤੂੰ ਖੁਦੀ ਦੇ ਤਲ ਤੇ ਜਿਉਂਦਾ ਪਰ ਮੈਂ ਖੁਦਾ ਦੀ ਬੰਦਗੀ ਕਰਕੇ ਜਿਉਂਦਾ। ਜਿਹੜੇ ਸਵਾਲ ਜਵਾਬ ਸਰਮਦ ਤੇ ਔਰੰਗਜ਼ੇਬ ਦੇ ਦਰਮਿਆਨ ਹੋਏ, ਕਿਸੇ ਉਰਦੂ ਦੇ ਕਵੀ ਨੇ ਉਹਨਾਂ ਨੂੰ ਕਲਮ ਬੰਦ ਕੀਤਾ, ਸਰਮਦ ਨੇ ਕਿਹਾ ਸੀ ਤੂੰ ਸ਼ਹਿਨ ਸ਼ਾਹ ਮੈਂ ਦਰ ਕਾ ਗਦਾ, ਹੈ ਰੂਹ ਏਕ ਤਕਦੀਰੇ ਦੋ, ਤੂੰ ਤਖ਼ਤ ਨਸ਼ੀ ਮੈਂ ਖਾਕ ਨਸ਼ੀ, ਹੈ ਮੁਲਖ ਏਕ ਜਗੀਰੇ ਦੋ, ਤੂੰ ਕਲਮ ਬੰਦ ਮੈਂ ਜ਼ੁਬਾਂ ਬੰਦ, ਹੈ ਬੰਦਿਸ਼ ਏਕ ਜੰਜੀਰੇ ਦੋ, ਤੂੰ ਹਰਮੋਂ ਮੇਂ ਮੈਂ ਜੰਗਲੋਂ ਮੇਂ, ਹੈ ਮਕਾਂ ਏਕ ਤਮੀਰੇ ਦੋ, ਤੂੰ ਮਾਲ ਮਸਤ ਮੈਂ ਹਾਲ ਮਸਤ, ਹੈ ਨਸ਼ਾ ਏਕ ਤਸੀਰੇ ਦੋ, ਤੂੰ ਗੁਲੇ ਚਮਨ ਮੈਂ ਖਾਰੇ ਦਸਤ, ਹੈ ਨਕਾਸ਼ ਏਕ ਤਸਵੀਰੇ ਦੋ, ਤੇਰੀ ਜੁਦਾ ਪਸੰਦ ਹੈ ਮੇਰੀ ਜੁਦਾ ਪਸੰਦ ਹੈ, ਤੁਝੇ ਖੁਦ ਹੀ ਪਸੰਦ ਹੈ ਮੁਝੇ ਖੁਦਾ ਪਸੰਦ ਹੈ। ਬਸ ਇੰਨਾ ਸੁਣਨ ਦੀ ਦੇਰ ਸੀ, ਔਰੰਗਜ਼ੇਬ ਨੇ ਹੁਕਮ ਦਿੱਤਾ ਕਿ ਇਸ ਗੁਸਤਾਖ ਫਕੀਰ ਦਾ ਸਿਰ ਕਲਮ ਕਰ ਦਿਓ। ਜਿਹੜਾ ਔਰੰਗਜ਼ੇਬ ਸਕੇ ਬਾਪ ਦਾ ਨਹੀਂ ਬਣ ਸਕਿਆ, ਸਕੇ ਭਰਾਵਾਂ ਦਾ ਨਹੀਂ ਬਣ ਸਕਿਆ, ਮੁਸਲਮਾਨ ਫਕੀਰਾਂ 'ਤੇ ਅਤਿਆਚਾਰ ਕਰਦਾ ਰਿਹਾ, ਉਹਨੇ ਖਾਸ ਕਰਕੇ ਗੈਰ ਮੁਸਲਮਾਨਾਂ 'ਤੇ ਬੜੇ ਜ਼ੁਲਮ ਢਾਏ। ਗਿਆਨੀ ਗਿਆਨ ਸਿੰਘ ਹੋਰਾਂ ਨੇ ਪੰਥ ਪ੍ਰਕਾਸ਼ ਵਿੱਚ ਜ਼ਿਕਰ ਕੀਤਾ ਕਿ ਔਰੰਗਜ਼ੇਬ ਦੀ ਕੱਟੜਤਾਈ, ਉਹਦੀ ਮੁਤਸਬੀ ਨੀਤੀ, ਕਿ ਪਹਿਲਾਂ ਤਾਂ ਲਾਲਚ ਦਿਓ, ਪ੍ਰੇਰਨਾ ਕਰੋ, ਅਤੇ ਜੇ ਫਿਰ ਵੀ ਕੋਈ ਇਸਲਾਮ ਨੂੰ ਨਾ ਧਾਰਨ ਕਰੇ ਤਾਂ ਉਹਦਾ ਸਿਰ ਕਲਮ ਕਰ ਦਿਓ। ਗਿਆਨੀ ਗਿਆਨ ਸਿੰਘ ਹੋਰੀ ਲਿਖਦੇ ਨੇ ਕਿ ਸ਼ਲੋਭ ਦਿਖਾਏ ਬਹੁ ਜ਼ੁਲਮ ਕਰਾਏ, ਤੁਰਕ ਬਣਾਏ ਬਹੁ ਹਿੰਦੂ, ਬਹੁ ਤਗ ਲਹਾਵਤ ਤਿਲਕ ਚਟਾਵਤ, ਅੱਤ ਸਤਾਵੈ ਤੁਰਕ ਹਿੰਦੂ। ਅਤੇ ਖਾਸ ਕਰਕੇ ਜਦੋਂ ਉਹਨੇ ਕਸ਼ਮੀਰ ਦੀ ਧਰਤੀ ਨੂੰ ਚੁਣਿਆ ਅਤੇ ਕਸ਼ਮੀਰੀ ਪੰਡਤਾਂ ਨੇ ਆ ਕੇ ਅਨੰਦਪੁਰ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਦੇ ਅੱਗੇ ਫਰਿਆਦ ਕੀਤੀ ਸੀ, ਪਾਤਸ਼ਾਹ ਸਾਡੇ ਧਰਮ ਕਰਮ ਨੂੰ ਖਤਰਾ ਹੈ, ਸਾਡੀ ਧੋਤੀ ਬੋਧੀ ਨੂੰ ਖਤਰਾ ਹੈ, ਸਾਡੇ ਤਿਲਕ ਅਤੇ ਜੰਝੂ ਨੂੰ ਖਤਰਾ ਹੈ। ਇਹ ਕੇਵਲ ਕਹਿ ਕੇ ਆਪਾਂ ਅੱਗੇ ਨਾ ਜਾਈਏ। ਉਸ ਵੇਲੇ ਦੀ ਹਾਲਤ ਇਸ ਤਰ੍ਹਾਂ ਦੀ ਸੀ ਕਿ ਔਰੰਗਜ਼ੇਬ ਨੇ ਬਹੁਤ ਸਾਰੇ ਮੰਦਰ ਢਾ ਦਿੱਤੇ, ਗੈਰ ਮੁਸਲਮਾਨਾਂ ਨੂੰ ਕਤਲ ਕਰਕੇ ਉਹਨਾਂ ਦੇ ਖੂਨ ਵਿੱਚ ਬੁੱਤਾਂ ਦਾ ਇਸ਼ਨਾਨ ਕਰਾਇਆ, ਬੁੱਤਾਂ ਨੂੰ ਤੋੜ ਕੇ ਮਸੀਤਾਂ ਦੇ ਬਾਹਰ ਪਾਏਦਾਨ ਬਣਾਏ, ਇੱਥੇ ਤੱਕ ਕਿ ਸਵਾ ਸਵਾ ਮਣ ਜਨੇਊ ਉਤਾਰ ਕੇ ਉਹ ਰਾਤ ਦੀ ਰੋਟੀ ਖਾਇਆ ਕਰਦਾ ਸੀ। ਇੱਕ ਜਨੇਊ ਦਾ ਭਾਰ ਬਹੁਤ ਘੱਟ ਹੁੰਦਾ। ਕਿੰਨੇ ਹਿੰਦੂ ਕਤਲ ਕੀਤੇ ਜਾਂਦੇ ਹੋਣਗੇ, ਕਿੰਨਿਆਂ ਨੂੰ ਮੁਸਲਮਾਨ ਬਣਾਇਆ ਜਾਂਦਾ ਹੋਵੇਗਾ, ਫਿਰ ਕਿਤੇ ਜਾ ਕੇ ਸਵਾ ਮਣ ਰਾਤ ਨੂੰ ਜਨੇਊ ਭਾਰ ਹੋਵੇ ਤੇ ਔਰੰਗਜ਼ੇਬ ਨੂੰ ਕਿਤੇ ਸ਼ਾਂਤੀ ਮਿਲਦੀ ਸੀ। ਜਦੋਂ ਕਸ਼ਮੀਰੀ ਪੰਡਤਾਂ ਨੇ ਆ ਕੇ ਫਰਿਆਦ ਕੀਤੀ, ਉਹ ਫਰਿਆਦ ਸੀ ਹਾਥ ਜੋਰ ਕਯੋ ਕਿਰਪਾ ਰਾਮ। ਕਸ਼ਮੀਰ ਦੀ ਧਰਤੀ ਤੇ ਵਿਦਵਾਨ ਬ੍ਰਾਹਮਣ ਪੰਡਿਤ ਰਹਿੰਦੇ ਸਨ। ਸੋਚਿਆ ਔਰੰਗਜ਼ੇਬ ਨੇ, ਜੇ ਇਹਨਾਂ ਵਿਦਵਾਨਾਂ ਨੂੰ, ਇਹਨਾਂ ਬ੍ਰਾਹਮਣਾਂ ਨੂੰ ਮੈਂ ਇਸਲਾਮ ਦੇ ਦਾਇਰੇ ਵਿੱਚ ਲੈ ਆਵਾਂ ਤੇ ਦੂਸਰੇ ਆਪਣੇ ਆਪ ਹੀ ਆ ਜਾਣਗੇ, ਪਰ ਮਟਨ ਨਾਮੀ ਅਸਥਾਨ ਜਿੱਥੇ ਕਦੇ ਗੁਰੂ ਨਾਨਕ ਸਾਹਿਬ ਜੀ ਬ੍ਰਹਮਦਾਸ ਨਾਲ ਵਾਰਤਾਲਾਪ ਕਰ ਚੁੱਕੇ ਸਨ ਕਿ ਨਾਨਕ ਲੇਖੈ ਇੱਕ ਗੱਲ ਹੋਰ ਹਉਮੈ ਝੱਖਣਾ ਝਾਖ, ਉਸੇ ਕੁੱਲ ਦੇ ਵਿੱਚੋਂ ਪੰਡਿਤ ਕਿਰਪਾ ਰਾਮ ਜਿਹੜਾ 16 ਬ੍ਰਾਹਮਣਾਂ ਨੂੰ ਨਾਲ ਲੈ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਿੱਥੇ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹਜ਼ੂਰ ਫਰਿਆਦ ਲੈ ਕੇ ਆਏ। ਉਹਨਾਂ ਦੀਆਂ ਗਰਦਨਾਂ ਨੀਵੀਆਂ ਸਨ, ਨੇਤਰ ਉਹਨਾਂ ਦੇ ਸੱਜਲ ਸਨ, ਬੜੇ ਭਰੇ ਮਨ ਵਿੱਚ ਉਹਨਾਂ ਨੇ ਰੋ ਰੋ ਕੇ ਕਿਹਾ, ਹਾਥ ਜੋਰ ਕਯੋ ਕਿਰਪਾ ਰਾਮ, ਦੱਤ ਬ੍ਰਾਹਮਣ ਮਟਨ ਗਰਾਮ, ਹੇ ਗੁਰ ਤੇਗ ਬਹਾਦਰ ਰਾਈ, ਹਮਰੋ ਬਲ ਅਬ ਰਹੋ ਨ ਕਾਈ, ਗੱਜ ਕੇ ਬੰਧਨ ਕਾਟਨ ਹਾਰੇ, ਤੁਮ ਗੁਰ ਨਾਨਕ ਹੋ ਅਵਤਾਰੇ। ਹੇ ਮੇਰੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ, ਜੇ ਸਾਡੀ ਲਾਜ ਕੋਈ ਰੱਖ ਸਕਦਾ, ਸਾਡੀ ਧਰਮ ਦੀ ਬੇੜੀ ਨੂੰ ਡੁੱਬਣ ਤੋਂ ਕੋਈ ਬਚਾ ਸਕਦਾ, ਸਾਨੂੰ ਬੇਪੱਤ ਹੋਣ ਤੋਂ ਕੋਈ ਚਾਦਰ ਬਣ ਕੇ ਢੱਕ ਸਕਦਾ, ਤੇ ਉਹ ਕੇਵਲ ਆਪ ਹੋ। ਇਹ ਵਾਰਤਾਲਾਪ ਜਦੋਂ ਬਾਲਕ ਗੋਬਿੰਦ ਰਾਏ ਜੀ ਨੇ ਵੀ ਸੁਣੀ ਤੇ ਉਹਨਾਂ ਨੇ ਪੁੱਛਿਆ, ਪਿਤਾ ਜੀ ਇਹ ਕੌਣ ਨੇ? ਤੇ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਸੀ, ਅੱਜ ਇਹਨਾਂ ਦੇ ਧਰਮ ਨੂੰ ਖਤਰਾ ਹੈ, ਸਾਗਰ ਜ਼ੁਲਮ ਦੇ ਵਿੱਚ ਤੂਫਾਨ ਆਇਆ, ਬੇੜਾ ਧਰਮ ਦਾ ਡਾਵਾਂ ਡੋਲ ਹੋਇਆ, ਰਿਹਾ ਖੌਫ ਨੀ ਖੁਦਾ ਦਾ ਹਾਕਮਾਂ ਨੂੰ, ਚਿੜੀਆਂ ਮੌਤ ਗਵਾਰਾਂ ਦਾ ਚੋਲ ਹੋਇਆ, ਧੱਕੇ ਸ਼ਾਹੀ ਵਿੱਚ ਜਾਣ ਮਜ਼ਲੂਮ ਕੁਚਲੇ, ਸੱਚ ਧਰਮ ਦਾ ਬਿਸਤਰਾ ਗੋਲ ਹੋਇਆ, ਅੱਜ ਕੋਈ ਮਹਾਤਮਾ ਸਿਰ ਦੇ ਕੇ ਰੱਖੇ ਧਰਮ ਨੂੰ ਗੁਰਾਂ ਦਾ ਬੋਲ ਹੋਇਆ। ਇਹ ਸੁਣਿਆ ਜਦੋਂ ਬਾਲਕ ਗੋਬਿੰਦ ਰਾਏ ਜੀ ਨੇ ਕਿ ਹੁਣ ਹਿੰਦੂ ਧਰਮ ਦੀ ਡੁੱਬਦੀ ਹੋਈ ਬੇੜੀ ਨੂੰ ਕਿਸੇ ਮਹਾਤਮਾ ਦੇ ਸਿਰ ਦਾ ਚੱਪੂ ਲੱਗ ਜਾਵੇ ਤੇ ਫਿਰ ਇਹ ਪਾਰ ਹੋ ਸਕਦੀ ਹੈ, ਬਾਲਕ ਗੋਬਿੰਦ ਰਾਏ ਜੀ ਨੇ ਕਿਹਾ ਸੀ, ਪਿਤਾ ਜੀ ਜੇ ਸੱਚਮੁੱਚ ਕਿਸੇ ਮਹਾਤਮਾ ਦੇ ਸਿਰ ਨਾਲ ਇਹਨਾਂ ਦਾ ਧਰਮ ਬਚਦਾ ਤੇ ਫਿਰ ਮੈਂ ਤਿੰਨਾਂ ਭਵਨਾਂ ਵਿੱਚ ਝਾਤ ਮਾਰ ਕੇ ਵੇਖ ਚੁੱਕਾਂ, ਤੁਹਾਡੇ ਨਾਲੋਂ ਵੱਡਾ ਧਰਮਾਤਮਾ, ਤੁਹਾਡੇ ਨਾਲੋਂ ਵੱਡਾ ਕੋਈ ਮਹਾਂਪੁਰਖ ਸੰਸਾਰ ਵਿੱਚ ਮੈਨੂੰ ਦਿਖਾਈ ਨਹੀਂ ਦਿੰਦਾ। ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਪਹਿਲਾਂ ਹੀ ਤਿਆਰ ਸਨ, ਪਰ ਆਪਣੇ ਪੁੱਤਰ ਦੇ ਬਚਨ ਸੁਣ ਕੇ ਹੋਰ ਵੀ ਪ੍ਰਸੰਨ ਹੋਏ। ਧਰਮ ਦੀ ਚਾਦਰ ਬਣ ਕੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਅੱਜ ਇੱਕ ਕੌਮ ਦਾ ਪਰਦਾ ਕੱਢਣ ਵਾਸਤੇ ਤੁਰਨ ਲੱਗੇ ਨੇ। ਇਸੇ ਕਰਕੇ ਉਹਨਾਂ ਨੂੰ ਜਿੱਥੇ ਹਿੰਦ ਦੀ ਚਾਦਰ, ਉੱਥੇ ਧਰਮ ਦੀ ਚਾਦਰ ਵੀ ਕਿਹਾ ਜਾਂਦਾ। ਮੈਂ ਪਹਿਲਾਂ ਵੀ ਆਪ ਜੀ ਨਾਲ ਇਹ ਵਿਚਾਰ ਸਾਂਝੇ ਕੀਤੇ ਕਿ ਤਿੰਨ ਬਖਸ਼ਿਸ਼ਾਂ ਕੀਤੀਆਂ, ਇੱਕ ਪੋਥੀ ਸਾਹਿਬ, ਦੂਸਰਾ ਰੁਮਾਲ ਤੇ ਤੀਸਰਾ ਕਟਾਰ। ਸਤਿਗੁਰੂ ਜੀ ਨੇ ਰੁਮਾਲ ਨੂੰ ਇੰਨਾ ਵੱਡਿਆਂ ਕੀਤਾ ਕਿ ਉਹ ਸੱਚਮੁੱਚ ਧਰਮ ਦੀ, ਮਨੁੱਖਤਾ ਦੀ ਚਾਦਰ ਬਣ ਗਏ, ਕਿਉਂਕਿ ਉਸ ਵੇਲੇ ਦਾ ਲੋੜਵੰਦ ਮਜ਼ਲੂਮ ਹਿੰਦੂ ਸੀ ਤੇ ਸਤਿਗੁਰੂ ਜੀ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ। ਇਹ ਸ਼ਾਇਦ ਹੀ ਨਹੀਂ, ਪੱਕਾ ਹੀ ਹੈ ਕਿ ਜੇ ਮਜ਼ਲੂਮ ਮੁਸਲਮਾਨ ਹੁੰਦਾ ਤੇ ਸਤਿਗੁਰੂ ਜੀ ਨੂੰ ਇਸਲਾਮ ਦੀ ਚਾਦਰ ਕਿਹਾ ਜਾਂਦਾ, ਜੇ ਕਿਤੇ ਮੁਸਲਮਾਨ ਈਸਾਈ ਹੁੰਦਾ ਤੇ ਸਤਿਗੁਰੂ ਜੀ ਨੇ ਈਸਾਈਅਤ ਦੀ ਚਾਦਰ ਬਣਨਾ ਸੀ, ਉਹਨਾਂ ਨੂੰ ਧਰਮ ਦੀ ਚਾਦਰ ਕਹਿ ਕੇ ਸਤਿਕਾਰ ਦਿੱਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਜ਼ੂਰੀ 52 ਕਵੀਆਂ ਵਿੱਚੋਂ ਕਵੀ ਸੈਨਾਪਤੀ ਨੇ ਗੁਰੂ ਸ਼ੋਭਾ ਗ੍ਰੰਥ ਵਿੱਚ ਲਿਖਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਚਾਦਰ ਸਨ, ਪਰ ਕੇਵਲ ਹਿੰਦ ਦੀ ਨਹੀਂ, ਮਨੁੱਖਤਾ ਦੀ ਚਾਦਰ, ਧਰਮ ਦੀ ਚਾਦਰ। ਉਹਨਾਂ ਦੇ ਬਚਨ ਨੇ ਗੁਰੂ ਸ਼ੋਭਾ ਵਿੱਚ ਪ੍ਰਗਟ ਭਏ। ਗੁਰ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਕੀ ਚਾਦਰ, ਕਰਮ ਧਰਮ ਕੀ ਜਿਨ ਪਤ ਰਾਖੀ, ਅਟਲ ਕਰੀ ਕਲਯੁਗ ਮੈਂ ਸਾਖੀ। ਸਗਲ ਸ੍ਰਿਸ਼ਟ ਜਾਂਕਾ ਜਸ ਭਇਓ, ਜੇ ਤੇ ਸਰਬ ਧਰਮ ਬਚਇਓ। ਮੈਂ ਕਈ ਵਾਰ ਅੱਗੇ ਵੀ ਆਪ ਜੀ ਨਾਲ ਬਚਨ ਸਾਂਝੇ ਕੀਤੇ ਕਿ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿੱਚ ਪਹਿਲਾਂ ਹੀ ਜ਼ਿਕਰ ਕਰ ਗਏ ਨੇ ਕਿ ਜਦੋਂ ਕੋਈ ਚਾਦਰ ਬਣ ਕੇ, ਕੱਪੜਾ ਬਣ ਕੇ ਕਿਸੇ ਦਾ ਪਰਦਾ ਕੱਜਦਾ ਤੇ ਵੇਖੋ ਉਹਨੂੰ ਕਿੰਨਾ ਸੰਘਰਸ਼ ਕਰਨਾ ਪੈਂਦਾ। ਉਹਨਾਂ ਨੇ ਉਦਾਹਰਣ ਦਿੱਤੀ, ਕਹਿਣ ਲੱਗੇ ਕਿ ਆਪਾਂ ਕਈ ਵਾਰ ਚਾਦਰ ਕਹਿ ਤਾਂ ਦਿੰਦੇ ਹਾਂ, ਪਰ ਵੇਖੋ ਚਾਦਰ ਬਣੀ ਕਿਵੇਂ। ਜਿਹੜਾ ਕਪਾਹ ਦਾ ਬੀਜ ਹੈ ਨਾ ਵੜੇਵੇਂ, ਉਹਨੂੰ ਸਵਾਹ ਵਿੱਚ ਮਸਲ ਕੇ ਕਿਸਾਨ ਉਹਨੂੰ ਮਿੱਟੀ ਦੇ ਵਿੱਚ ਬੀਜ ਦਿੰਦਾ ਤੇ ਜਦੋਂ ਉਹ ਉੱਗਦਾ, ਉਹਦਾ ਬੂਟਾ ਬਣਦਾ, ਉਹ ਵੱਡਾ ਹੁੰਦਾ ਤੇ ਉਹਨੂੰ ਟੀਂਡੇ ਲੱਗਦੇ ਨੇ। ਜਦੋਂ ਸੂਰਜ ਦੀ ਧੁੱਪ ਨਾਲ ਟੀਂਡਿਆਂ ਦਾ ਮੂੰਹ ਫਟਦਾ ਤੇ ਉਹਦੇ ਵਿੱਚੋਂ ਰੂਈ ਖਿੜਦੀ ਹੈ, ਸਵਾਣੀਆਂ ਆ ਕੇ ਉਸ ਰੂੰ ਨੂੰ ਚੁੱਗ ਕੇ ਇੱਕ ਜਗ੍ਹਾ ਤੇ ਢੇਰ ਲਗਾ ਕੇ ਬਾਅਦ ਵਿੱਚ ਵੇਖੋ ਉਹਨੂੰ ਵੇਲਿਆ ਜਾਂਦਾ, ਉਹਨੂੰ ਪਿੰਜਿਆ ਜਾਂਦਾ, ਉਹਨੂੰ ਕੱਤਿਆ ਜਾਂਦਾ, ਉਹਦੇ ਗੋੜੇ ਤਿਆਰ ਕੀਤੇ ਜਾਂਦੇ ਨੇ, ਉਹਨੂੰ ਧੋ ਕੇ ਉਹਨੂੰ ਪਾ ਦੇ ਕੇ ਰੰਗਿਆ ਜਾਂਦਾ, ਫਿਰ ਦਰਜੀ ਆਉਂਦਾ ਤੇ ਕੈਂਚੀ ਨਾਲ ਕੱਟਦਾ ਤੇ ਸੂਈ ਨਾਲ ਸਿਉਂਦਾ, ਇੰਨਾ ਲੰਮਾ ਜਫਰ ਜਾਲ ਕੇ ਉਹ ਕੱਪੜਾ ਫਿਰ ਚਾਦਰ ਬਣਦਾ ਤੇ ਕਿਸੇ ਇੱਕ ਦਾ ਪਰਦਾ ਕੱਜਦਾ। ਇਹ ਸੱਚ ਜੇ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਪੂਰੇ ਧਰਮ ਦਾ ਪਰਦਾ ਕੱਜਣਾ ਸੀ, ਹਿੰਦੁਸਤਾਨ ਤੇ ਚਾਦਰ ਬਣਨਾ ਸੀ। ਜਦੋਂ ਔਰੰਗਜ਼ੇਬ ਬਿਲਕੁਲ ਨੰਗਿਆਂ ਕਰਨ ਲੱਗਾ ਸੀ, ਬੇਪਤ ਕਰਨ ਲੱਗਾ ਸੀ, ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਧਰਮ ਦੀ ਚਾਦਰ ਬਣੇ। ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਕਹਿਣ ਲੱਗੇ ਹੋਏ ਵੜੇਵਾਂ ਜੱਗ ਵਿੱਚ, ਤਨ ਬੀਜੇ ਖੇ ਨਾਲ ਰਲਾਇਆ, ਬੂਟੀ ਹੋਏ ਕਪਾਹ ਦੀ ਟੀਂਡੇ ਹੱਸ ਹੱਸ ਆਪ ਖੜਾਇਆ, ਦੋਏ ਮਿਲ ਵੇਲਣ ਵੇਲਿਆ, ਲੂੰ ਲੂੰ ਕਰਕੇ ਤੁੰਬ ਤੰਬਾਇਆ, ਪਿੰਜਣ ਪਿੰਜ ਪੰਜਾਇਆ, ਕਰ ਕਰ ਗੋੜੀ ਸੂਤ ਕਤਾਇਆ, ਕੈਂਚੀ ਕੱਟਣ ਕੱਟਿਆ, ਸੂਈ ਧਾਗੇ ਜੋੜ ਸਵਾਇਆ, ਲੱਜਣ ਕੱਜਣ ਕਾਜ ਸੁਹਾਇਆ। ਫਿਰ ਉਹ ਇੱਕ ਕਿਸੇ ਮਨੁੱਖ ਦਾ ਪਰਦਾ ਕੱਜਦਾ ਚਾਦਰ ਬਣ ਕੇ, ਪਰ ਗੁਰੂ ਤੇਗ ਬਹਾਦਰ ਸਾਹਿਬ ਨੇ ਤਾਂ ਸਮੁੱਚੇ ਮਨੁੱਖਤਾ ਦੀ ਚਾਦਰ ਬਣਨਾ ਸੀ। ਕਿਸੇ ਕਵੀ ਨੇ ਲਿਖਿਆ, ਸਤਿਗੁਰ ਤੇਗ ਬਹਾਦਰ ਦੇ ਬਾਜ ਹਿੰਦ ਤੇ ਚਾਦਰ ਕਿਸੇ ਕੀ ਪ੍ਰੇਮ ਦੀ ਤਾਨਣੀ ਏ, ਉਸ ਪਿਆਰੇ ਸਤਿਗੁਰੂ ਦਾ ਸੀਸ ਤੱਕ ਕੇ ਸੀਨਾ ਹੋ ਰਿਹਾ ਛਾਨਣੀ ਛਾਨਣੀ ਏ, ਕਰਨੀ ਵਾਲੇ ਦੀ ਕਰਨੀ ਦੀ ਮਿਹਰਬਾਨੀ, ਪਰਲੋਤੀਕ ਸੰਸਾਰ ਨੇ ਜਾਣਨੀ ਏ। ਉਹ ਚਾਨਣ ਅੱਜ ਵੀ ਉਹਦਾ ਸੰਸਾਰ ਅੰਦਰ, ਜਿਹਦੀ ਚਾਂਦਨੀ ਚੌਂਕ ਵਿੱਚ ਚਾਨਣੀ ਏ। ਗੁਰੂ ਤੇਗ ਬਹਾਦਰ ਸਾਹਿਬ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਤੁਰੇ, ਉਹਨਾਂ ਨੇ ਮਾਤਾ ਗੁਜਰੀ ਜੀ ਨੂੰ ਅਸੀਸਾਂ ਦਿੱਤੀਆਂ, ਬਾਲਕ ਗੋਬਿੰਦ ਰਾਏ ਜੀ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖਿਆ ਤੇ ਆਪਣੇ ਨਾਲ ਪੰਜ ਗੁਰਸਿੱਖਾਂ ਨੂੰ ਲੈ ਕਰਕੇ ਸਤਿਗੁਰੂ ਜੀ ਗੁਰਮਤਿ ਪ੍ਰਚਾਰ ਕਰਦੇ ਹੋਏ ਖੁਦ ਗ੍ਰਿਫਤਾਰ ਹੋਣ ਵਾਸਤੇ ਤੁਰ ਪਏ। ਇਹ ਵੀ ਪਹਿਲੀ ਵਾਰ ਸੀ ਕਿ ਜਬ ਸੇ ਸੁਨਾ ਹੈ ਮਰ ਜਾਣੇ ਸੇ ਮਿਲਤੀ ਹੈ ਜ਼ਿੰਦਗੀ, ਸਰ ਪੇ ਬਾਂਧੇ ਖਫਨ ਕਾਤਲ ਕੋ ਢੂੰਡਤੇ ਹੈ। ਪਹਿਲੀ ਵਾਰ ਕਤਲਗਾਹ ਵੱਲ, ਸ਼ਹਾਦਤ ਗਾਹ ਵੱਲ ਆਪ ਗੁਰੂ ਤੇਗ ਬਹਾਦਰ ਸਾਹਿਬ ਜੀ ਗਏ ਤਾਂ ਕਿ ਡੋਲਦੇ ਹੋਏ ਮਨਾਂ ਨੂੰ ਧਰਵਾਸ ਦਿੱਤਾ ਜਾ ਸਕੇ। ਸਤਿਗੁਰੂ ਜੀ ਗੁਰਮਤਿ ਪ੍ਰਚਾਰ ਕਰਦੇ ਹੋਏ, ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜਾਮਲ ਉਦਰਿਓ ਗਨਕਾ ਹੂੰਗਾ ਤਪਾਈ, ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧ ਆਈ, ਤਾਂ ਕੋ ਦੁੱਖ ਹਰਿਓ ਕਰੁਣਾ ਮੈਂ ਆਪਣੀ ਪੈਜ ਵਢਾਈ, ਜੇ ਨਰ ਜਸ ਕਿਰਪਾ ਨਿਧ ਗਾਇਓ ਤਾਂ ਕੋ ਭਇਓ ਸਹਾਈ, ਕਹੋ ਨਾਨਕ ਮੈਂ ਇਹੀ ਭਰੋਸੈ ਗਹੀ ਆਨ ਸ਼ਰਨਾਈ। ਸਤਿਗੁਰੂ ਜੀ ਨੇ ਪ੍ਰਚਾਰ ਕੀਤਾ ਇੱਥੋਂ ਦੀ ਸੰਸਕ੍ਰਿਤੀ ਦੇ ਮੁਤਾਬਕ ਕਿ ਤੁਸੀਂ ਆਪ ਹੀ ਤਾਂ ਕਹਿੰਦੇ ਹੋ ਜੇ ਔਖੇ ਵੇਲੇ ਪ੍ਰਭੂ ਨੂੰ ਇੱਕ ਗਨਕਾ ਯਾਦ ਕਰ ਲਵੇ, ਅਜਾਮਲ ਯਾਦ ਕਰ ਲਵੇ, ਦਰੋਪਦੀ ਯਾਦ ਕਰ ਲਵੇ, ਹਾਥੀ ਯਾਦ ਕਰ ਲਵੇ ਤੇ ਮਾਲਕ ਉਹਨਾਂ ਦੀ ਪੱਤ ਕੱਜਦੈ, ਤੁਸੀਂ ਤੇ ਫਿਰ ਮਨੁੱਖ ਹੋ ਕਿ ਤੁਸੀਂ ਉਹਨਾਂ ਨਾਲੋਂ ਵੀ ਗਏ ਗੁਜਰੇ ਹੋ। ਜੇ ਤੁਸੀਂ ਪ੍ਰਭੂ ਦੀ ਸ਼ਰਨ ਗ੍ਰਹਿਣ ਕਰ ਲਓ ਤੇ ਪ੍ਰਭੂ ਤੁਹਾਡੀ ਵੀ ਸਹਾਇਤਾ ਕਰੇਗਾ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗ੍ਰਿਫਤਾਰ ਕਰਕੇ ਜਦੋਂ ਚਾਂਦਨੀ ਚੌਂਕ ਵਿਖੇ ਲਿਆਂਦਾ ਗਿਆ, ਭਾਵੇਂ ਕਿ ਅੱਜ PTC ਚੈਨਲ ਰਾਹੀਂ 15 ਮਿੰਟ ਦਾ ਸਮਾਂ ਹੋਰ ਗੁਰਪੁਰਬ ਦੇ ਸੰਬੰਧ ਵਿੱਚ ਵਧਾਇਆ ਗਿਆ, ਪਰ ਸੰਖੇਪ ਵਿੱਚ ਕਿ ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਚਾਂਦਨੀ ਚੌਂਕ ਵਿਖੇ ਪਹੁੰਚੇ ਤੇ ਉਹਨਾਂ ਦੇ ਸਾਹਮਣੇ ਉਹਨਾਂ ਤੋਂ ਪਹਿਲਾਂ ਉਹਨਾਂ ਦੇ 3 ਸਿੱਖ ਸ਼ਹੀਦ ਕਰ ਦਿੱਤੇ ਗਏ। ਭਾਈ ਮਤੀ ਦਾਸ ਜੀ ਨੂੰ ਪੁੱਛਿਆ ਤੁਸੀਂ ਕੌਣ ਹੋ ਤੇ ਉਹਨਾਂ ਨੇ ਕਿਹਾ ਮੈਂ ਗੁਰੂ ਤੇਗ ਬਹਾਦਰ ਸਾਹਿਬ ਦਾ ਸਿੱਖ ਹਾਂ। ਉਹਨਾਂ ਨੂੰ ਆਰੇ ਨਾਲ ਚੀਰ ਦਿੱਤਾ ਗਿਆ। ਬਾਅਦ ਵਿੱਚ ਭਾਈ ਦਿਆਲਾ ਜੀ ਨੂੰ ਪੁੱਛਿਆ ਤੁਸੀਂ ਕੌਣ ਹੋ, ਕਹਿਣ ਲੱਗੇ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਸਿੱਖ ਹਾਂ। ਕਹਿਣ ਲੱਗੇ ਸਿੱਖ ਹੋਣ ਦਾ ਪਤਾ, ਅਸੀਂ ਭਾਈ ਮਤੀ ਦਾਸ ਨੂੰ ਤੁਹਾਡੇ ਸਾਥੀ ਨੂੰ 2 ਫਾੜ ਕਰ ਦਿੱਤਾ, ਚੀਰ ਦਿੱਤਾ। ਤੇ ਭਾਈ ਦਿਆਲਾ ਜੀ ਨੇ ਕਿਹਾ ਤੁਸੀਂ ਮੇਰੇ ਸਾਥੀ ਭਾਈ ਮਤੀ ਦਾਸ ਨੂੰ ਨਹੀਂ ਚੀਰਿਆ ਬਲਕਿ ਆਪਣੀ ਹਕੂਮਤ ਨੂੰ ਚੀਰ ਦਿੱਤਾ। ਇਹ ਸੱਚ ਜੇ ਕਿ ਤਬ ਤੇ ਘਟੀ ਪਾਤਸ਼ਾਹੀ ਦਿੱਲੀ, ਤਬ ਤੇ ਤੁਰਕ ਕਲਾ ਭਈ ਢਿੱਲੀ। ਜਿਵੇਂ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਤੇ ਸਿੱਖਾਂ ਦੀ ਸ਼ਹਾਦਤ ਹੋਈ, ਤੁਰਕ ਹਕੂਮਤ ਦੀਆਂ ਜੜ੍ਹਾਂ ਖੋਖਲੀਆਂ ਹੁੰਦੀਆਂ ਗਈਆਂ। ਔਰ ਇੱਥੇ ਤੱਕ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਤੇਗ ਬਹਾਦਰ ਧਰਮ ਧੁਜ ਹਰਤਾ ਤੁਰਕਨ ਮੂਲ, ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਤਾਂ ਜੜ੍ਹਾਂ ਪੁੱਟੀਆਂ ਗਈਆਂ ਪਰ ਗੁਰੂ ਤੇਗ ਬਹਾਦਰ ਸਾਹਿਬ ਇਹ ਜੜ੍ਹਾਂ ਹਿਲਾ ਗਏ। ਕਿਉਂ? ਕਿਉਂਕਿ ਚਾਂਦਨੀ ਚੌਂਕ ਦੇ ਚੁਰਾਹੇ ਵਿੱਚ ਔਰੰਗਜ਼ੇਬ ਦੀ ਹਕੂਮਤ ਦੇ ਸਿਰ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਤਨ ਦਾ ਠੀਕਰਾ ਭੰਨਿਆ, ਠੀਕਰ ਫੋਰ ਦਲੀਸ ਸਿਰ, ਜਿੱਥੇ ਇਹ ਸ਼ਹਾਦਤ ਤਿਲਕ ਤੇ ਜੰਝੂ ਦੀ ਰਾਖੀ ਸੀ, ਜਿੱਥੇ ਇਹ ਸ਼ਹਾਦਤ ਮਾਨਵਤਾ ਦੀ ਰਾਖੀ ਸੀ, ਇੱਕ ਧਰਮ ਦੀ ਰਾਖੀ ਸੀ, ਉੱਥੇ ਧਰਮੀ ਸਤਿਗੁਰੂ ਨੇ ਆਪਣਾ ਧਰਮ ਨਿਭਾਇਆ। ਉੱਥੇ ਦਿੱਲੀ ਦੇ ਹਾਕਮ ਜਿਹਦੀ ਜ਼ੁਲਮੀਆਂ ਹਕੂਮਤ ਦੇ ਸਿਰ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਤਨ ਦਾ ਠੀਕਰਾ ਭੰਨਿਆ, ਚੁਰਸਤੇ ਵਿੱਚ ਭਾਂਡਾ ਭੰਨ ਦਿੱਤਾ, ਠੀਕਰ ਫੋਰ ਦਲੀਸ ਸਿਰ, ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂੰ ਆਨ, ਤੇਗ ਬਹਾਦਰ ਕੇ ਜਲਤ ਭਇਓ ਜਗਤ ਕੋ ਸੋਕ, ਹੈ 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 ਸਭ ਜਗ ਭਇਓ, ਜੈ 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 ਸੁਰ ਲੋਕ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ, ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲ ਕੇ ਸ਼ਹੀਦ ਕੀਤਾ ਗਿਆ ਤੇ ਭਾਈ ਸਤੀ ਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਅੱਗ ਲਾ ਕੇ ਸਾੜ ਕੇ ਸ਼ਹੀਦ ਕੀਤਾ ਗਿਆ। ਕਦੇ ਤੁਲਨਾਤਮਕ ਅਧਿਐਨ ਕਰੀਏ ਤੇ ਈਸਾ ਜੀ ਦੇ 12 ਚੇਲੇ ਸਨ, ਜਦੋਂ ਉਹਨਾਂ ਨੂੰ ਸੂਲੀ ਤੇ ਚਾੜਨ ਦੀ ਸਜ਼ਾ ਦਿੱਤੀ ਗਈ ਤੇ ਉਸ ਤੋਂ ਪਹਿਲਾਂ ਉਹਨਾਂ ਦੇ ਚੇਲਿਆਂ ਨੂੰ ਪੁੱਛਿਆ ਵੀ ਤੁਸੀਂ ਈਸਾ ਨੂੰ ਜਾਣਦੇ ਹੋ, ਕਹਿੰਦੇ 12 ਦੇ 12 ਚੇਲੇ ਮੁੱਕਰ ਗਏ। ਕਹਿਣ ਲੱਗੇ ਅਸੀਂ ਤਾਂ ਮੱਛੀਆਂ ਫੜਨ ਆਏ ਹਾਂ, ਸਾਡਾ ਇਹਦੇ ਨਾਲ ਕੋਈ ਸੰਬੰਧ ਨਹੀਂ। ਪਰ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦੇ ਸਿੱਖ ਚਾਂਦਨੀ ਚੌਂਕ ਵਿੱਚ ਆਰਾ ਵੀ ਚੱਲਦਾ ਰਿਹਾ, ਦੇਗ ਵਿੱਚ ਉਬਲਦੇ ਵੀ ਰਹੇ, ਰੂਹ ਵਿੱਚ ਲਪੇਟ ਕੇ ਅੱਗ ਲਾ ਦਿੱਤੀ ਗਈ ਤੇ ਫਿਰ ਵੀ ਕਹਿੰਦੇ ਰਹੇ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਸਿੱਖ ਹਾਂ। ਇਹਨਾਂ ਤਿੰਨਾਂ ਸਿੱਖਾਂ ਦੀ ਸ਼ਹਾਦਤ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਫਿਰ ਤਿੰਨ ਸ਼ਰਤਾਂ ਰੱਖੀਆਂ ਗਈਆਂ, ਜਿੱਥੇ ਜਲਾਲੋਦੀਨ ਸਮਾਣੇ ਦਾ ਜਲਾਦ ਹੱਥ ਵਿੱਚ ਲਿਸ਼ਕਵੀਂ ਤੇਗ ਪਕੜ ਕੇ ਆਇਆ, ਉੱਥੇ ਵਹਾਬੋਦੀਨ ਨਾਮ ਦਾ ਕਾਜ਼ੀ ਫਤਵਾ ਪੜ੍ਹ ਕੇ ਸੁਣਾਉਣ ਲੱਗਾ, ਕਹਿਣ ਲੱਗੇ ਕਿ ਆਹ ਤਿੰਨ ਸ਼ਰਤਾਂ ਨੇ, ਜਿਹੜੀ ਚੰਗੀ ਲੱਗਦੀ ਹੈ ਉਹ ਮੰਨ ਲਓ। ਉਹ ਤਿੰਨ ਸ਼ਰਤਾਂ ਕਿਹੜੀਆਂ ਨੇ? ਪਹਿਲੀ ਗੱਲ ਕਿ ਆਪਣਾ ਧਰਮ ਤਿਆਗ ਕੇ ਸ਼ਰ੍ਹਾਂ ਨੂੰ ਕਬੂਲ ਕਰ ਲਓ। ਜੇ ਤੁਸੀਂ ਆਪਣੇ ਹੱਠ ਵਿੱਚ ਪੱਕੇ ਹੋ ਤੇ ਫਿਰ ਮਹਾਂਪੁਰਖ ਹੋ, ਕਾਮਲ ਪੁਰਸ਼ ਹੋ, ਕੋਈ ਕਰਾਮਾਤ ਵਿਖਾਓ। ਤੇ ਜੇ ਦੂਜੀ ਸ਼ਰਤ ਵੀ ਨਹੀਂ ਮੰਨਣੀ ਤੇ ਫਿਰ ਤੀਸਰੀ ਸ਼ਰਤ ਕੇ ਸ਼ਹੀਦ ਹੋਣ ਵਾਸਤੇ ਤਿਆਰ ਹੋ ਜਾਓ। ਕਵੀ ਸੰਤੋਖ ਸਿੰਘ ਹੋਣਾ ਲਿਖਿਆ ਕਿ ਕਾਜ਼ੀ ਨੇ ਕਿਹਾ, ਤੀਨ ਬਾਤ ਨਿਰਣੈ ਕਰ ਲੀਜੈ, ਲਖੋ ਭਲੀ ਸੋ ਧਾਰਨ ਕੀਜੈ, ਸ਼ਰ੍ਹਾਂ ਚਲੋ ਕਲਮੇ ਕੋ ਪੜ੍ਹ ਮੁਖ, ਦੇ ਸ਼ਾਹ ਭੋਗੈ ਸਭ ਬਿਦ ਸੁਖ, ਜੇ ਹੱਠ ਕਰੋ ਨਾ ਮਾਨੋ ਇਹੋ, ਕਰਾਮਾਤ ਕਾਮਲ ਹੋਏ ਦੇਹੋ, ਰਾਮ ਰਾਏ ਜਿਮ ਤੁਮਰੋ ਪੋਤਾ, ਸਦਾ ਸ਼ਾਹ ਅਨੁਸਾਰੀ ਹੋਤਾ, ਜੇ ਇਹ ਦੋਨੋਂ ਨਾਹਨ ਮਾਨੋ, ਆਪਣੇ ਪਾਨ ਪ੍ਰਾਨ ਕੋ ਹਾਨੋ। ਗੁਰੂ ਤੇਗ ਬਹਾਦਰ ਸਾਹਿਬ ਖਿੜ ਖੜਾ ਕੇ ਹੱਸੇ ਤੇ ਕਹਿਣ ਲੱਗੇ, ਜਾਓ ਜਾ ਕੇ ਆਪਣੇ ਬਾਦਸ਼ਾਹ ਨੂੰ ਕਹਿ ਦਿਓ, ਜਿਵੇਂ ਉਹਨੂੰ ਆਪਣਾ ਦੀਨ ਪਿਆਰਾ, ਇਵੇਂ ਸਾਨੂੰ ਆਪਣਾ ਧਰਮ ਪਿਆਰਾ। ਦੂਸਰੀ ਗੱਲ ਕਿ ਕਰਾਮਾਤ ਮਾਲਕ ਦੀ ਬਖਸ਼ਿਸ਼ ਹੈ, ਜਦੋਂ ਸਿਮਰਨ ਦੇ ਰਸਤੇ ਤੇ ਕੋਈ ਤੁਰੇ ਤੇ ਸੁਭਾਵਕ ਹੀ ਰਿਧੀਆਂ ਸਿੱਧੀਆਂ ਕਰਾਮਾਤਾਂ ਉਹਦੀ ਜ਼ਿੰਦਗੀ ਵਿੱਚ ਆ ਜਾਂਦੀਆਂ ਨੇ, ਪਰ ਇਹਨੂੰ ਆਪਣੇ ਬਚਾਅ ਲਈ, ਆਪਣੀ ਪ੍ਰਸਿੱਧੀ ਲਈ, ਆਪਣੀ ਪੂਜਾ ਲਈ ਇਹਦੀ ਵਰਤੋਂ ਕਰਨੀ, ਇਹਦੇ ਵਰਗਾ ਕਹਿਰ ਕੋਈ ਨਹੀਂ। ਤੀਸਰੀ ਗੱਲ ਕਿ ਸ਼ਹੀਦ ਹੋਣ ਵਾਸਤੇ ਅਸੀਂ ਤਿਆਰ ਹਾਂ, ਇਹ ਕੋਈ ਪਹਿਲੀ ਘਟਨਾ ਥੋੜ੍ਹੀ। ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦ ਹੋ ਚੁੱਕੇ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਜੰਗਾਂ ਯੁੱਧਾਂ ਵਿੱਚ ਸਿੱਖ ਸ਼ਹੀਦ ਹੋ ਚੁੱਕੇ ਨੇ। ਸਾਹਿਬ ਕਹਿਣ ਲੱਗੇ, ਅਸੀਂ ਸ਼ਹੀਦ ਹੋਣ ਵਾਸਤੇ ਤਿਆਰ ਹਾਂ। ਸੱਚਮੁੱਚ ਜਿਹੜੀ ਕਟਾਰ ਬਖਸ਼ੀ ਗੁਰੂ ਹਰਗੋਬਿੰਦ ਸਾਹਿਬ ਨੇ, ਉਹ ਅੱਜ ਤੇਗ ਦਾ ਰੂਪ ਧਾਰਨ ਕਰ ਗਈ। ਲਿਸ਼ਕਵੀਂ ਤੇਗ ਲੈ ਕੇ ਜਦੋਂ ਜਲਾਦ ਡਰਾਉਣ ਲੱਗਾ ਤੇ ਸਾਹਿਬ ਜੀ ਨੇ ਕਿਹਾ ਸੀ, ਮੈਨੂੰ ਕੀ ਡਰਾਉਣਾ, ਮੇਰਾ ਤੇ ਲਕਬ ਵੀ ਤੇਗ ਬਹਾਦਰ ਹੈ। ਮੈਂ ਛੋਟਾ ਜਿਹਾ ਸਾਂ ਜਦੋਂ ਪਿਤਾ ਦੇ ਤਨ ਤੇ ਮੀਰੀ ਪੀਰੀ ਦੀਆਂ ਤਲਵਾਰਾਂ ਵੇਖੀਆਂ, ਮੈਂ ਜੰਗਾਂ ਯੁੱਧਾਂ ਦਾ ਸਮਾਂ ਵੇਖਿਆ, ਤਲਵਾਰਾਂ ਦਾ ਯੁੱਗ ਮੈਂ ਵੇਖ ਚੁੱਕਾਂ। ਸਤਿਗੁਰੂ ਜੀ ਨੇ ਚਾਂਦਨੀ ਚੌਂਕ ਵਿੱਚ ਕਿਹਾ ਸੀ, ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, ਇੱਕ ਦੋ ਨਹੀਂ ਪਰਖ ਲੈ ਸੌ ਤੇਗਾਂ, ਕੋਈ ਮੈਨੂੰ ਲਕਬ ਵੀ ਤੇਗ ਬਹਾਦਰੀ ਤੇ, ਮੇਰੇ ਸਾਵੇਂ ਨਹੀਂ ਸਕਦੀਆਂ ਹੋ ਤੇਗਾਂ, ਮੈਂ ਤੇ ਜੰਮਦਿਆਂ ਤੇਗਾਂ ਦੀ ਛਾਂ ਮਾਣੀ, ਵੇਖ ਪਿਤਾ ਦੀਆਂ ਪੈਨੀਆਂ ਦੋ ਤੇਗਾਂ, ਕੋਈ ਮੇਰੇ ਪਿਤਾ ਦੀ ਅਣਖ ਬਹਾਦਰੀ ਤੇ, ਰਿਹਾ ਪਰਖ ਦਾ ਤੇਰਾ ਪਿਓ ਤੇਗਾਂ, ਹੁਣ ਵੀ ਵੇਖੀ ਆਉਂਦੇ ਭਵਿੱਖ ਅੰਦਰ ਮੇਰੇ ਪੁੱਤਰ ਨੇ ਵਾਹੁਣੀਆਂ ਉਹ ਤੇਗਾਂ, ਉਹਦੀ ਟੇਕ ਵਿੱਚੋਂ ਜਿਹੜੀ ਤੇਗ ਨਿਕਲੂ, ਲੱਖਾਂ ਲਏਗੀ ਤੇਰੀਆਂ ਖੋ ਤੇਗਾਂ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਤੇ ਜਲਾਦ ਨੇ ਤਲਵਾਰ ਚਲਾਈ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਧੜ ਤੋਂ ਜੁਦਾ ਕਰ ਦਿੱਤਾ। ਔਰੰਗਜ਼ੇਬ ਦਾ ਹੁਕਮ ਸੀ, 1675 ਦੀ ਇਹ ਗਾਥਾ, ਚੈਲੰਜ ਕੀਤਾ ਉਹਨੇ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਸਰੀਰ ਦੇ ਟੁਕੜੇ ਕਰਕੇ ਦਿੱਲੀ ਦੇ ਮੁੱਖ ਦਰਵਾਜ਼ਿਆਂ ਤੇ ਟੰਗੇ ਜਾਣਗੇ, ਜੇ ਕਿਸੇ ਵਿੱਚ ਜੁਰਤ ਹੈ, ਕਿਸੇ ਵਿੱਚ ਹਿੰਮਤ ਹੈ, ਕੋਈ ਹੈ ਗੁਰੂ ਕਾ ਸਿੱਖ ਤੇ ਉਹ ਸਤਿਗੁਰੂ ਜੀ ਦੇ ਸੀਸ ਤੇ ਧੜ ਨੂੰ ਚੁੱਕ ਕੇ ਵਿਖਾਏ, ਵੇਖੋ ਜਿੱਥੇ ਭਾਈ ਜੈਤਾ ਜੀ ਜਿਹੜੇ ਅਮਰ ਛੱਕ ਕੇ ਭਾਈ ਜੀਵਨ ਸਿੰਘ ਬਣੇ, ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਦਿੱਲੀ ਤੋਂ ਆਨੰਦਪੁਰ ਸਾਹਿਬ ਵਿਖੇ ਪਹੁੰਚਾਇਆ। ਦੋ ਸੀਸ ਗੰਜ ਨੇ ਜਿੱਥੇ ਸੀਸ ਕੱਟਿਆ ਗਿਆ, ਦਿੱਲੀ ਚਾਂਦਨੀ ਚੌਂਕ ਸੀਸ ਗੰਜ, ਤੇ ਭਾਈ ਜੈਤਾ ਜੀ ਜਦੋਂ ਆਨੰਦਪੁਰ ਸਾਹਿਬ ਸੀਸ ਲੈ ਕੇ ਪਹੁੰਚੇ, ਉੱਥੇ ਵੀ ਗੁਰਦੁਆਰਾ ਸੀਸ ਗੰਜ ਸਾਹਿਬ ਬਣਿਆ ਹੋਇਆ। ਵੇਖੋ ਬਾਲਕ ਗੋਬਿੰਦ ਰਾਏ, ਆਮ ਕਰਕੇ ਜਦੋਂ ਕੋਈ ਕਿਸੇ ਤਖ਼ਤ ਤੇ ਬੈਠਦਾ, ਜਦੋਂ ਕਿਸੇ ਦੀ ਤਾਜਪੋਸ਼ੀ ਹੁੰਦੀ ਤੇ ਲੋਕੀ ਤੋਹਫ਼ੇ ਨਜ਼ਰਾਨੇ ਦਿੰਦੇ ਨੇ, ਤੇ ਬਾਲਕ ਗੋਬਿੰਦ ਰਾਏ ਜਦੋਂ ਗੁਰਤਾ ਗੱਦੀ ਤੇ ਬੈਠੇ ਤੇ ਸਭ ਤੋਂ ਪਹਿਲਾਂ ਨਜ਼ਰਾਨਾ ਉਹਨਾਂ ਨੂੰ ਪਿਤਾ ਦਾ ਸੀਸ ਮਿਲਿਆ, ਜਿਸ ਸੀਸ ਨੂੰ ਉਹਨਾਂ ਨੇ ਹੱਥਾਂ ਵਿੱਚ ਸੰਭਾਲਿਆ, ਮੱਥਾ ਟੇਕਿਆ ਤੇ ਮਾਤਾ ਗੁਜਰੀ ਜਿਹੜੇ ਦ੍ਰਿੜ ਵਿਸ਼ਵਾਸ ਵਾਲੇ ਸਨ, ਜਿਨ੍ਹਾਂ ਨੇ ਤੁਰਨ ਲੱਗਿਆਂ ਕਿਹਾ ਸੀ, ਪਤੀ ਜੀ ਤੁਹਾਡੀ ਨਿਭ ਜਾਣੀ ਹੈ ਤੇ ਸਾਨੂੰ ਵੀ ਕੋਈ ਉਪਦੇਸ਼ ਦੇ ਕੇ ਜਾਇਓ ਕਿ ਸਾਡੀ ਵੀ ਨਿਭ ਜਾਏ, ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਬਚਨ ਕਹੇ ਸਨ, ਸਾਡਾ ਸੀਸ ਦਿੱਲੀ ਤੋਂ ਆਨੰਦਪੁਰ ਸਾਹਿਬ ਆਵੇਗਾ, ਸਾਡੇ ਮੁਖੜੇ ਨੂੰ ਵੇਖ ਕੇ ਉਹਦੇ ਤੋਂ ਸ਼ਹਾਦਤ ਦਾ ਸਬਕ ਆਪ ਵੀ ਪੜ੍ਹਨਾ ਤੇ ਆਪਣੇ ਪੁੱਤਰ ਨੂੰ ਤੇ ਪੋਤਰਿਆਂ ਨੂੰ ਵੀ ਪੜ੍ਹਾਉਣਾ। ਉਹ ਸਬਕ ਚਾਂਦ ਭੱਟ ਕਵੀ ਨੇ ਵਹੀਆਂ ਵਿੱਚ ਲਿਖਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਹ ਸਬਕ ਸੀ, ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀਐ, ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀਐ, ਤੇਗ ਬਹਾਦਰ ਬੋਲਿਆ ਧਰ ਪਈਐ ਧਰਮ ਨਾ ਛੋਡੀਐ, ਬਾਹਾਂ ਜਨਾਂ ਦੀ ਪਕੜੀਐ ਸਿਰ ਦੀਜੈ ਬਾਹੇ ਨਾ ਛੋਡੀਐ। ਉਧਰ ਭਾਈ ਲੱਖੀ ਸ਼ਾਹ ਵਣਜਾਰੇ ਨੇ ਆਪਣੇ ਘਰ ਨੂੰ ਅੱਗ ਲਾ ਕੇ ਜਿੱਥੇ ਗੁਰਦੁਆਰਾ ਰਕਾਬਗੰਜ ਸਾਹਿਬ ਹੈ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਧੜ ਦਾ ਸੰਸਕਾਰ ਕੀਤਾ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜਿੱਥੇ ਰੁਮਾਲ ਨੂੰ ਉਹਨਾਂ ਨੇ ਚਾਦਰ ਬਣਾਇਆ, ਕਟਾਰ ਨੂੰ ਤੇਗ ਦਾ ਰੂਪ ਦਿੱਤਾ, ਉੱਥੇ ਪੋਥੀ ਸਾਹਿਬ ਨੂੰ ਪੜ੍ਹ ਕੇ 59 ਸ਼ਬਦ ਤੇ 57 ਸ਼ਲੋਕ ਸਾਨੂੰ ਬਖਸ਼ਿਸ਼ ਕੀਤੇ। ਸਭ ਤੋਂ ਪਹਿਲਾ ਬਚਨ, ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਐਨ ਸੁਭਾਗੋ, ਤੇ ਸਭ ਤੋਂ ਅਖੀਰਲਾ ਬਚਨ ਗੁਰੂ ਤੇਗ ਬਹਾਦਰ ਸਾਹਿਬ ਦਾ ਅਸੀਂ ਪੜ੍ਹਦੇ ਹਾਂ, ਰਾਮ ਨਾਮ ਉਰ ਮੈਂ ਗਹਿਓ, ਜਾਂਕੈ ਸਾਹਮਣੀ ਕੋਏ। ਆਪਣੇ ਜੀਵਨ ਵਿੱਚੋਂ ਵਿਸ਼ੇ ਵਿਕਾਰ ਤਿਆਗਣੇ ਨੇ ਤੇ ਜੀਵਨ ਵਿੱਚ ਧਾਰਨ ਕਰਨਾ ਹੈ ਪਰਮੇਸ਼ਰ ਦਾ ਨਾਮ, ਪ੍ਰਭੂ ਦੀ ਬੰਦਗੀ, ਮਾਲਕ ਦੇ ਸ਼ੁਭ ਗੁਣ, ਤਾਂ ਕਿ ਸੱਚਮੁੱਚ ਸਾਡਾ ਇਹ ਮਨੁੱਖਾ ਜੀਵਨ ਜਿਹੜਾ ਹੈ ਉਹ ਸਫਲਾ ਹੋ ਸਕੇ। ਅਸੀਂ ਕਦੇ ਵੀ ਨਾ ਇਹ ਕਹਿ ਸਕੀਏ ਕਿ ਸਾਡੇ ਗੁਰੂ ਨੇ ਸਾਨੂੰ ਇਹ ਗੱਲ ਨਹੀਂ ਦੱਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦੱਸ ਗਏ ਨੇ ਉਹ ਕਿਹੜੀ ਗੱਲ ਸੀ। ਸਾਹਿਬ ਕਹਿਣ ਲੱਗੇ, ਨਾਨਕ ਬਾਤ ਬਤਾਈ, ਨਾਨਕ ਬਾਤ ਬਤਾਈ,
ਨਾਨਕ ਬਾਤ ਬਤਾਈ, ਨਾਨਕ ਬਾਤ ਬਤਾਈ,
ਬਹੁਤ ਜਨਮ ਪਰਮਤ ਤੈ ਹਾਰਿਓ, ਬਹੁਤ ਜਨਮ ਪਰਮਤ ਤੈ ਹਾਰਿਓ,
ਬਹੁਤ ਜਨਮ ਪਰਮਤ ਤੈ ਹਾਰਿਓ, ਬਹੁਤ ਜਨਮ ਪਰਮਤ ਤੈ ਹਾਰਿਓ,
ਅਸਥਿਰ ਮਤ ਨਹੀਂ ਪਾਈ, ਅਸਥਿਰ ਮਤ ਨਹੀਂ ਪਾਈ,
ਅਸਥਿਰ ਮਤ ਨਹੀਂ ਪਾਈ, ਅਸਥਿਰ ਮਤ ਨਹੀਂ ਪਾਈ,
ਮਾਨਸ ਦੇ ਪਾਏ ਪਦ ਹਰ ਭਜ, ਮਾਨਸ ਦੇ ਪਾਏ ਪਦ ਹਰ ਭਜ,
ਮਾਨਸ ਦੇ ਪਾਏ ਪਦ ਹਰ ਭਜ, ਮਾਨਸ ਦੇ,
ਨਾਨਕ ਬਾਤ ਬਤਾਈ, ਨਾਨਕ ਬਾਤ ਬਤਾਈ,
ਨਾਨਕ ਬਾਤ ਬਤਾਈ,
ਨਾਨਕ ਬਾਤ। ਸੋ 1675 ਦੇ ਵਿੱਚ ਤਕਰੀਬਨ 54 ਸਾਲ ਦੀ ਸਤਿਗੁਰੂ ਜੀ ਦੀ ਕੁੱਲ ਉਮਰ ਤੇ ਉਹਨਾਂ ਨੇ ਹਿੰਦੂ ਧਰਮ ਦੀ ਰਾਖੀ ਵਾਸਤੇ, ਹਿੰਦੂ ਰਾਸ਼ਟਰ ਦੀ ਰਾਖੀ ਵਾਸਤੇ, ਇਸ ਸੰਸਕ੍ਰਿਤੀ ਨੂੰ ਬਚਾਉਣ ਵਾਸਤੇ ਤਿਲਕ ਜੰਝੂ ਦੀ ਖਾਤਰ ਆਪਣੀ ਸ਼ਹਾਦਤ ਦਿੱਤੀ। ਇਸੇ ਕਰਕੇ ਕਿਸੇ ਕਵੀ ਨੇ ਕਿਹਾ ਕਿ ਸ਼ਹੀਦੋਂ ਕੀ ਕਤਲਗਾਹ ਸੇ ਕਿਆ ਬਿਹਤਰ ਹੈ ਕਾਬਾ, ਸ਼ਹੀਦੋਂ ਕੀ ਖਾਕ ਪੇ ਤੋ ਕੁਰਬਾਨ ਖੁਦਾ ਵੀ ਕੁਰਬਾਨ ਹੋਤਾ ਹੈ, ਪਰਵਾਨੇ ਜ਼ਿੰਦਗੀ ਦਾ ਇਤਬਾਰ ਨਹੀਂ ਕਰਦੇ, ਸ਼ਮਾ ਤੇ ਸੜ ਮਰਨੋਂ ਨਹੀਂ ਡਰਦੇ, ਪਰ ਡੁੱਬ ਮਰਨ ਦੀ ਲੋੜ ਹੈ ਉਸ ਵਤਨ ਨੂੰ, ਜਿਹੜੇ ਲੋਕ ਸ਼ਹੀਦਾਂ ਦਾ ਸਤਿਕਾਰ ਨਹੀਂ ਕਰਦੇ, ਜਿਸ ਰਾਸ਼ਟਰ ਦੀ ਖਾਤਰ, ਜਿਸ ਸੰਸਕ੍ਰਿਤੀ ਦੀ ਖਾਤਰ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸੀਸ ਤੱਕ ਕਟਵਾ ਦਿੱਤਾ। ਅੱਜ ਫਰਜ਼ ਬਣਦਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕੀਤਾ ਜਾਵੇ, ਉਹਨਾਂ ਦੇ ਅੱਗੇ ਆਪਣਾ ਅਕੀਦਾ ਭੇਟ ਕੀਤਾ ਜਾਵੇ, ਇਹ ਕਹਿ ਕੇ ਕਿ ਜੋ ਆਸ਼ਿਕ ਹੈ ਸ਼ਹਾਦਤ ਕੇ ਵੋ ਜੀਨਾ ਛੋੜ ਦੇਤੇ ਹੈ, ਖਿਲੌਨਾ ਸਮਝ ਕਰ ਜਿਸਮ ਕੋ ਖੁਸ਼ੀ ਸੇ ਪੋੜ ਦੇਤੇ ਹੈ, ਨਾ ਤਾਜੋ ਤਖਤ ਨਾ ਹੂਰੋਂ ਕੀ ਹਸਰਤ, ਖੁਦਾ ਖੁਦਾਈ ਵੀ ਦੇ ਤੋ ਉਸਕੋ ਮੋੜ ਦੇਤੇ ਹੈ, ਸ਼ਹੀਦ ਕੀ ਜੋ ਮੌਤ ਹੈ ਵੋ ਕੌਮ ਕੀ ਹਯਾਤ ਹੈ, ਹਯਾਤ ਤੋ ਹਯਾਤ ਹੈ ਵੋ ਮੌਤ ਵੀ ਹਯਾਤ ਹੈ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਬੜਾ ਵੱਡਾ ਇਨਕਲਾਬ ਆਇਆ, ਇਵੇਂ ਉਹਨਾਂ ਦੇ ਪੂਜਨੀਕ ਦਾਦਾ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਮੀਰੀ ਪੀਰੀ ਦੀਆਂ ਤਲਵਾਰਾਂ ਧਾਰਨ ਕੀਤੀਆਂ ਸਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਬਹੁਤ ਹੀ ਅਨਮੋਲ ਬਚਨ ਸਾਨੂੰ ਅੱਜ ਇਸ ਪਾਵਨ ਪਵਿੱਤਰ ਗੁਰੂ ਸ਼ਬਦ ਦੇ ਦੁਆਰਾ ਬਖਸ਼ਿਸ਼ ਕੀਤੇ ਨੇ। ਆਓ ਅਖੀਰਲੇ 15 ਮਿੰਟਾਂ ਵਿੱਚ ਸਾਰੇ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਅਤੇ ਉਹਨਾਂ ਦੇ ਪਿਆਰੇ ਗੁਰਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਉਹਨਾਂ ਦੀ ਸ਼ਹਾਦਤ ਨੂੰ ਅਨੇਕਾਂ ਵਾਰ ਸਾਡਾ ਸਾਰਿਆਂ ਦਾ ਪ੍ਰਣਾਮ ਹੈ। ਆਪਾਂ ਸਾਰੇ ਉਹਨਾਂ ਦੇ ਅੱਗੇ ਆਪਣਾ ਅਕੀਦਾ ਅਰਪਣ ਕਰਦੇ ਹਾਂ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਪ੍ਰਵਾਹ ਚੱਲ ਰਹੇ ਨੇ, ਜਿਨ੍ਹਾਂ ਦੇ ਭੋਗ 9 ਵਜੇ ਤੋਂ ਬਾਅਦ ਪੈਣੇ ਹਨ। ਸੋ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰੋ। ਆਓ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਮੁੱਖ ਵਾਕ ਦੀ ਵਿਚਾਰ ਨਾਲ ਜੁੜਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਪੰਜਵਾਂ, ਚਰਨ ਕਮਲ ਸਿਉ ਜਾਂ ਕਾ ਮਨ ਲੀਨਾ, ਸੇ ਜਨ ਤ੍ਰਿਪਤ ਅਗਾਈ।
ਇਹ ਪਾਵਨ ਅੰਮ੍ਰਿਤਮਈ ਬਚਨ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੇ ਉਚਾਰਨ ਕੀਤੇ ਹੋਏ ਸੋਰਠ ਰਾਗ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ 612 'ਤੇ ਸ਼ੋਭਨੀਕ ਹਨ। ਜਿੱਥੇ ਆਪ ਜੀ ਨੇ ਆਰੰਭਕ ਪੰਕਤੀ ਦਾ ਪਾਠ ਸਰਵਣ ਕੀਤਾ, ਉੱਥੇ ਸ਼ਬਦ ਵਿੱਚ ਰਹਾਓ ਹੋਣ ਕਰਕੇ ਗਰੀਬ ਨਿਵਾਜ ਨੇ ਕਿਰਪਾ ਕੀਤੀ, ਹਰ ਅਰਾਧੇ ਅਰੋਗ ਆਨੰਦਾਈ, ਕਿ ਹਰੀ ਪਰਮਾਤਮਾ ਦੀ ਅਰਾਧਨਾ ਕਰਨ ਦੇ ਨਾਲ ਇੱਕ ਤਾਂ ਨਵੇਂ ਨਰੋਏ ਰਹੀਦਾ ਆਤਮਕ ਤੌਰ 'ਤੇ, ਦੂਸਰਾ ਆਨੰਦਮਈ ਜਿਹੜੀ ਅਵਸਥਾ ਉਹ ਸਦਾ ਬਣੀ ਰਹਿੰਦੀ ਹੈ। ਜਿਸ ਨੂੰ ਵਿਸਰਿਆ ਮੇਰਾ ਰਾਮ ਸੁਨੇਹੀ, ਤਿਸ ਲਾਖ ਬੇਦਨ ਜਨ ਆਈ ਰਹਾਓ, ਅਤੇ ਜਿਹਨੂੰ ਮੇਰਾ ਪਰਮਾਤਮਾ ਵਿਸਰ ਜਾਵੇ, ਮੰਨ ਲਵੋ ਕਿ ਉਹਨੂੰ ਲੱਖਾਂ ਤਰ੍ਹਾਂ ਦੀਆਂ ਵਿਪਤਾਵਾਂ ਆ ਕੇ ਘੇਰ ਲੈਂਦੀਆਂ ਨੇ। ਸਤਿਗੁਰੂ ਜੀ ਆਰੰਭਕ ਬਚਨਾਂ ਵਿੱਚ ਇਹ ਸਿੱਖਿਆ ਦੇ ਰਹੇ ਨੇ ਕਿ ਚਰਨ ਕਮਲ ਸਿਉ ਜਾਂਕਾ ਮਨ ਲੀਨਾ, ਸੇ ਜਨ ਤ੍ਰਿਪਤ ਅਗਾਈ। ਪ੍ਰਭੂ ਦੇ ਚਰਨ ਕਮਲਾਂ ਨਾਲ ਜਿਹਦਾ ਮਨ ਜੁੜ ਜਾਵੇ ਉਹ ਫਿਰ ਮੋਹ ਮਾਇਆ ਵੱਲੋਂ ਤ੍ਰਿਪਤ ਹੋ ਜਾਂਦਾ ਹੈ, ਰੱਜ ਜਾਂਦਾ ਹੈ, ਭਾਵ ਉਹਨੂੰ ਫਿਰ ਤ੍ਰਿਸ਼ਨਾ ਦੀ ਭੁੱਖ ਜਾਂ ਪਿਆਸ ਬਾਰ ਬਾਰ ਸਤਾਉਂਦੀ ਨਹੀਂ ਹੈ।
ਗੁਣ ਅਮੋਲ ਜਿਸ ਹਿਰਦੈ ਨਾ ਵਸਿਆ, ਤੇ ਨਰ ਤ੍ਰਿਸ਼ਨ ਤ੍ਰਿਖਾਈ।
ਪ੍ਰਭੂ ਦੇ ਅਮੋਲਕ ਗੁਣ ਜਿਸ ਮਨੁੱਖ ਦੇ ਹਿਰਦੇ ਵਿੱਚ ਨਹੀਂ ਵਸਦੇ ਉਹ ਸਦਾ ਤ੍ਰਿਸ਼ਨਾ ਦੇ ਵਿੱਚ ਪਿਆਸਾ ਹੀ ਰਹਿੰਦਾ, ਉਹਦੀ ਕਦੇ ਭੁੱਖ ਉਹਦੀ ਕਦੇ ਪਿਆਸ ਨਹੀਂ ਮਿਟਦੀ। ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ, ਕੋਟ ਜੋਰੇ ਲੱਖ ਕਰੋਰੇ ਮਨ ਨਹੀਂ ਹੋਰੇ, ਪਰੇ ਪਰੇ ਹੀ ਕੋ ਲੁੱਝੀ ਹੈ। ਸਹਿਸ ਖੱਟੇ ਲੱਖ ਕੋ ਉੱਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਸੇ ਪਾਵੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਨੇ ਕਿ ਜਦੋਂ ਬੰਦੇ ਦੀ ਤ੍ਰਿਪਤੀ ਨਹੀਂ ਨਾ ਹੁੰਦੀ, ਇਹ ਸੁੱਖਾਂ ਦੀ ਖਾਤਰ ਤ੍ਰਿਸ਼ਨਾਲੂ ਬਣ ਕੇ ਕਈ ਵਾਰ ਥਾਂ ਥਾਂ 'ਤੇ ਭਟਕਦਾ, ਇਹਦੀ ਹਾਲਤ ਬਿਲਕੁਲ ਹਲਕੇ ਹੋਏ ਕੁੱਤੇ ਵਰਗੀ ਬਣ ਜਾਂਦੀ ਹੈ। ਦੁਆਰੈ ਦੁਆਰ ਸਵਾਨ ਜਿਉਂ ਡੋਲਤ, ਨੈ ਸੁੱਧ ਰਾਮ ਭਜਨ ਕੀ। ਕਾਰਨ ਸੁੱਖ ਕੇ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ। ਸੇਵਾ ਤਾਂ ਕਰਨੀ ਸੀ ਗੁਰੂ ਦੀ, ਬੰਦਗੀ ਤਾਂ ਕਰਨੀ ਸੀ ਅਕਾਲ ਪੁਰਖ ਦੀ। ਇਹ ਜਿੱਥੇ ਵੀ ਵੇਖੋ ਮੱਥਾ ਟੇਕੀ ਜਾਂਦਾ, ਪੂਜਾ ਕਰੀ ਜਾਂਦਾ, ਜਿਵੇਂ ਹਲਕਾ ਕੁੱਤਾ ਹਰ ਥਾਂ 'ਤੇ ਕਦੇ ਇੱਧਰ ਮੂੰਹ ਮਾਰਦਾ ਕਦੇ ਇੱਧਰ ਨੂੰ ਭਟਕਦਾ। ਸਾਹਿਬ ਕਹਿੰਦੇ ਦੁਆਰੈ ਦੁਆਰ ਸਵਾਨ ਜਿਉਂ ਡੋਲੈ, ਇਹ ਹਰ ਥਾਂ 'ਤੇ ਫਿਰ ਭਟਕੀ ਜਾਂਦਾ ਅਤੇ ਇਹਦੀ ਕਿਤਿਓਂ ਵੀ ਤ੍ਰਿਪਤੀ ਨਹੀਂ ਹੁੰਦੀ। ਕਿਉਂਕਿ ਜੋ ਸੁੱਖ ਕੋ ਚਾਹੈ ਸਦਾ, ਸ਼ਰਨ ਰਾਮ ਕੀ ਲੇ। ਜੇ ਸਦੀਵ ਕਾਲ ਲਈ ਆਨੰਦ ਚਾਹੁੰਦੇ ਹਾਂ, ਸੁੱਖ ਚਾਹੁੰਦੇ ਹਾਂ, ਫਿਰ ਪਰਮੇਸ਼ਰ ਦੀ ਸ਼ਰਨ ਗ੍ਰਹਿਣ ਕਰਨੀ ਪਵੇਗੀ।
ਹਰ ਆਰਾਧੇ ਆਰੋਗ ਅਨਦਾਈ,
ਹਰੀ ਪਰਮੇਸ਼ਰ ਦੀ ਆਰਾਧਨਾ ਕੀਤਿਆਂ ਇੱਕ ਤਾਂ ਆਤਮਕ ਤੌਰ 'ਤੇ ਅਰੋਗ ਰਹੀਦਾ, ਤ੍ਰਿਸ਼ਨਾ ਵਰਗੇ ਹਉਮੈ ਵਰਗੇ ਈਰਖਾ ਵਰਗੇ ਰੋਗ ਜਿਹੜੇ ਨੇ ਮਿਟ ਜਾਂਦੇ ਨੇ। ਸਾਹਿਬ ਕਹਿੰਦੇ ਨੇ ਫਿਰ ਆਨੰਦਾਈ ਦਾ ਅਰਥ ਹੈ ਕਿ ਆਨੰਦਮਈ ਅਵਸਥਾ ਬਣੀ ਰਹਿੰਦੀ ਹੈ।
ਜਿਸ ਨੂੰ ਵਿਸਰੈ ਮੇਰਾ ਰਾਮ ਸੁਨੇਹੀ, ਇਸ ਲਾਖ ਬੇਦਨ ਜਨ ਆਈ।
ਪਰ ਹੇ ਭਾਈ, ਜਿਸ ਨੂੰ ਮੇਰਾ ਪਿਆਰਾ ਪਰਮੇਸ਼ਰ ਵਿਸਰ ਜਾਂਦਾ, ਇਹ ਗੱਲ ਜਾਣੋ ਕਿ ਉਹਨੂੰ ਲੱਖਾਂ ਬਿਪਤਾਵਾਂ ਨੇ ਆ ਕੇ ਘੇਰ ਲਿਆ, ਕਿਉਂਕਿ ਤਾਂ ਬਿਪਤ ਜੈ ਹਰ ਸਿਮਰ ਨਾਹੀਂ। ਸਾਹਿਬ ਕਹਿੰਦੇ ਆ, ਸਰੀਰਕ ਬਿਪਤਾਵਾਂ ਤੋਂ ਨਾ ਡਰਿਆ ਕਰੋ। ਸਰੀਰ ਕਰਕੇ ਤੇ ਤੱਤੀ ਤਵੀ ਤੇ ਵੀ ਬਹਿਣਾ ਪੈ ਸਕਦਾ ਜੀ, ਦੇਗ ਵਿੱਚ ਵੀ ਉਬਲਣਾ ਪੈ ਸਕਦਾ ਜੀ, ਆਰੇ ਨਾਲ ਵੀ ਚੀਰਿਆ ਜਾ ਸਕਦਾ, ਮਾਨੋ ਧੜ ਨਾਲੋਂ ਸੀਸ ਵੱਖ ਵੀ ਹੋ ਸਕਦਾ। ਕਿਹੜੀ ਬਿਪਤਾ ਤੋਂ ਡਰਨਾ? ਜਿਹੜੀ ਆਤਮਕ ਤੌਰ ਤੇ ਕਦੇ ਈਰਖਾ ਆਉਂਦੀ, ਕਦੇ ਤ੍ਰਿਸ਼ਨਾ ਆਉਂਦੀ, ਕਦੇ ਮਨੁੱਖ ਵਿਕਾਰਾਂ ਵਿੱਚ ਖਚਤ ਹੁੰਦਾ। ਗੁਰੂ ਅਰਜਨ ਦੇਵ ਮਹਾਰਾਜ ਤੇ ਗੁਰੂ ਤੇਗ ਬਹਾਦਰ ਸਾਹਿਬ ਔਖੀ ਤੋਂ ਔਖੀ ਖੇਡ ਖੇਡ ਗਏ, ਪਰ ਬਾਣੀ ਵਿੱਚ ਉਹਨਾਂ ਨੇ ਕਿਤੇ ਨਹੀਂ ਕਿਹਾ ਕਿ ਤੱਤੀ ਤਵੀ ਤੇ ਬਹਿਣਾ ਔਖਾ, ਇਹ ਔਖੀ ਘੜੀ ਤੋਂ ਬਚਾ, ਜਾਂ ਚਾਂਦਨੀ ਚੌਂਕ ਵਿੱਚ ਸੀਸ ਕਟਾਉਣਾ ਇਹਦੇ ਤੋਂ ਬਚਾ। ਸਾਹਿਬ ਕਹਿੰਦੇ ਨਹੀਂ, ਅਸਲ ਵਿੱਚ ਔਖੀ ਘੜੀ ਇਹ ਹੈ, ਬਿਪਤਾ ਇਹ ਹੈ ਕਿ ਜਦੋਂ ਅਸੀਂ ਗੁਰਮਤ ਤਿਆਗ ਕੇ ਮਨਮਤ ਵਾਲੇ ਪਾਸੇ ਤੁਰ ਪਈਏ। ਮਨ ਕੀ ਮਤ ਤਿਆਗੋ ਹਰ ਜਨ, ਇਹ ਬਾਤ ਕਠੈਨੀ, ਅਨ ਦਿਨ ਹਰ ਹਰ ਨਾਮ ਧਿਆਵੋ, ਗੁਰ ਸਤਿਗੁਰ ਕੀ ਮਤ ਲੈਨੀ, ਉਸਤਤ ਨਿੰਦਾ ਦੋਉ ਤਿਆਗੈ ਖੋਜੈ ਪਦ ਨਿਰਵਾਨਾ। ਗੁਰੂ ਤੇਗ ਬਹਾਦਰ ਸਾਹਿਬ, ਜਨ ਨਾਨਕ ਇਹ ਖੇਲ ਕਠਨ ਹੈ, ਕਿਨਹੂੰ ਗੁਰਮੁਖ ਜਾਨਾ। ਸਾਹਿਬ ਕਹਿੰਦੇ ਸਰੀਰਕ ਬਿਪਤਾ ਆਉਣ, ਝੱਲ ਲਓ, ਸਟਰੋਂਗ ਕਰੋ ਆਪਣੇ ਮਨ ਨੂੰ ਬਾਣੀ ਨਾਲ, ਧਰਮ ਨਾਲ ਜੋੜ ਕੇ, ਇਹਦੇ ਤੋਂ ਨਾ ਡਰਿਓ। ਬਸ ਇੱਕੋ ਅਰਦਾਸ ਕਰਿਓ, ਮਾਲਕ ਜੀ, ਆਹ ਜਿਹੜੀਆਂ ਆਤਮਕ ਤੌਰ ਤੇ ਤ੍ਰਿਸ਼ਨਾ, ਈਰਖਾ, ਹਉਮੈ, ਆਹ ਜਿਹੜੀਆਂ ਬਿਪਤਾਵਾਂ ਨੇ ਨਾ, ਜਿਸ ਨੂੰ ਵਿਸਰਿਆ ਮੇਰਾ ਰਾਮ ਸੁਨੇਹੀ, ਤਿਸ ਲਾਖ ਬੇਦਨ ਜਨ ਆਈ, ਇਹਨਾਂ ਤੋਂ ਬਚਾ ਕੇ ਰੱਖ, ਕਿਉਂਕਿ ਇਹ ਬਿਪਤਾਵਾਂ ਜਿਹੜੀਆਂ ਨੇ ਇਹ ਝੱਲਣੀਆਂ ਮਨੁੱਖ ਵਾਸਤੇ ਔਖੀਆਂ ਨੇ। ਕਿਰਪਾ ਕਰੋ, ਜੈ ਹਰ ਸਿਮਰਨ ਭਇਆ ਤੈਂ ਉਪਾਦ ਗਤ ਕੀਨੀ, ਜਿੱਥੇ ਮਾਲਕ ਦਾ ਸਿਮਰਨ ਬੰਦਗੀ, ਉੱਥੇ ਉਪਾਧੀਆਂ ਦਾ ਨਾਸ਼ ਹੋ ਜਾਂਦਾ। ਕਿਰਪਾ ਕਰੋ, ਸਾਨੂੰ ਐਸੀ ਬੇਦਨਾ ਤੋਂ, ਐਸੀ ਪੀੜਾ ਤੋਂ ਬਚਾ ਲਵੋ,
ਰਹਾਓ।
ਸਤਿਗੁਰੂ ਜੀ ਨੇ ਪਾਵਨ ਪੰਕਤੀਆਂ ਰਹਾਓ ਤੇ ਕੇਂਦਰਿਤ ਕੀਤੀਆਂ ਹਨ।
ਜਿਹੀ ਜਨ ਓਟ ਗਹੀ ਪ੍ਰਭ ਤੇਰੀ, ਸੇ ਸੁਖੀਏ ਪ੍ਰਭ ਸਰਣੇ।
ਜਿਹੜੇ ਵੀ ਜੀਵ ਪਰਮੇਸ਼ਰ ਦੀ ਸ਼ਰਨ ਨੂੰ ਗ੍ਰਹਿਣ ਕਰਦੇ ਨੇ, ਹੇ ਪ੍ਰਭੂ ਤੇਰੀ ਸ਼ਰਨ ਵਿੱਚ ਆਉਣ ਨਾਲ, ਉਹ ਜੀਵ ਸੁਖੀ ਹੋ ਜਾਂਦੇ ਹਨ।
ਜਿਹੇ ਨਰ ਬਿਸਰਿਆ ਪੁਰਖ ਵਿਧਾਤਾ, ਤੇ ਦੁਖੀਆ ਮਹਿ ਗਣਨੇ।
ਪਰ ਜਿਹਨੂੰ ਵਿਧੀਆਂ ਦਾ ਮਾਲਕ ਪ੍ਰਭੂ ਵਿਸਰ ਜਾਂਦਾ, ਉਹਨਾਂ ਨੂੰ ਦੁੱਖਾਂ ਦੇ ਵਿੱਚ ਗਿਣਨਾ ਚਾਹੀਦਾ। ਉਹ ਉਵੇਂ ਕਹਿਣ ਵੀ ਸਾਡੇ ਸਰੀਰ ਤੇ ਕੋਈ ਦੁੱਖ ਨਹੀਂ, ਸਾਨੂੰ ਕੋਈ ਰੋਗ ਨਹੀਂ, ਕੋਈ ਬਿਪਤਾ ਨਹੀਂ। ਸਾਹਿਬ ਕਹਿੰਦੇ ਉਹਨਾਂ ਨੂੰ ਦੁਖੀਆਂ ਵਿੱਚ ਗਿਣੋ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਪਰ ਜਿਹੜੇ ਨਾਮ ਜਪਦੇ, ਧਰਮ ਵਿੱਚ ਪੱਕੇ ਨੇ, ਉਹਨਾਂ ਤੇ ਲੱਖਾਂ ਦੁੱਖ ਆ ਜਾਣ, ਲੱਖਾਂ ਬਿਪਤਾਵਾਂ ਆ ਜਾਣ, ਉਹਨਾਂ ਨੂੰ ਸੁਖੀ ਗਿਣਨਾ ਚਾਹੀਦਾ, ਕਿਉਂਕਿ ਸੁੱਖ ਤਾਂ ਮਨ ਦਾ ਹੈ, ਤਨ ਦਾ ਨਹੀਂ। ਤਨ ਦੇ ਉੱਪਰ ਸਭ ਕੁਝ ਹੋ ਸਕਦਾ, ਪਰ ਸਾਹਿਬ ਕਹਿੰਦੇ ਜਿਹੜਾ ਮਨ ਹੈ ਇਹ ਸਟਰੋਂਗ ਹੋਣਾ ਚਾਹੀਦਾ, ਤੇ ਉਹ ਮਨ ਬਾਣੀ ਨਾਲ, ਨਾਮ ਨਾਲ ਸਟਰੋਂਗ ਬਣਦਾ, ਜਦੋਂ ਲੱਖਾਂ ਬਿਪਤਾਵਾਂ ਵੀ ਆ ਜਾਣ ਤੇ ਉਹ ਸਹਾਰ ਸਕਦਾ।
ਜਿਹੇ ਗੁਰਮਾਨ ਪ੍ਰਭੂ ਲਿਵ ਲਾਈ, ਇਹ ਮਹਾ ਆਨੰਦ ਰਸ ਕਰਿਆ।
ਜਿਨ੍ਹਾਂ ਨੇ ਗੁਰੂ ਦਾ ਹੁਕਮ ਮੰਨ ਕੇ ਪ੍ਰਭੂ ਨਾਲ ਲਿਵ ਜੋੜੀ, ਉਹਨਾਂ ਦੇ ਜੀਵਨ ਵਿੱਚ ਫਿਰ ਮਹਾ ਆਨੰਦ ਭਾਵ ਬਹੁਤ ਵੱਡਾ ਜਿਹੜਾ ਆਤਮਕ ਰਸ ਹੈ ਉਹ ਪ੍ਰਾਪਤ ਹੋ ਜਾਂਦਾ, ਉਹਨਾਂ ਨੂੰ ਪ੍ਰਗਟ ਹੁੰਦਾ ਉਹਨਾਂ ਦੇ ਜੀਵਨ ਵਿੱਚ।
ਜੇ ਪ੍ਰਭੂ ਬਿਸਾਰ ਗੁਰ ਤੇ ਬੇਮੋਹ ਖਾਈ, ਤੇ ਨਰਕ ਘੂਰ ਮਹਿ ਪਰਿਆ।
ਜਿਹੜੇ ਪ੍ਰਭੂ ਨੂੰ ਵਿਸਾਰ ਕੇ ਗੁਰੂ ਤੋਂ ਬੇਮੁੱਖ ਹੋ ਜਾਂਦੇ ਨੇ, ਉਹ ਜਿਉਂਦਿਆਂ ਜੀ ਘੋਰ ਨਰਕਮਈ ਅਵਸਥਾ ਦੇ ਵਿੱਚ ਪੈਂਦੇ ਨੇ। ਜਿਤਨੇ ਨਰਕ ਸੇ ਮਨਮੁੱਖ ਭੋਗੈ, ਗੁਰਮੁਖ ਲੇਪ ਨਾ ਮਾਸਾ ਹੈ। ਸਾਡੇ ਲਈ ਸਵਰਗ ਕੀ ਹੈ? ਪ੍ਰਭੂ ਜੀ ਭਿਸਤ ਨਜੀਕ ਰਾਖ ਰਹਿਮਾਨਾ, ਆਪਣੇ ਨਾਲ ਜੋੜੀ ਰੱਖੀ, ਇਹਦੇ ਵਰਗਾ ਸਵਰਗ ਕੋਈ ਨਹੀਂ। ਤੇ ਜਿਸ ਦਿਨ ਤੂੰ ਆਪਣੇ ਨਾਲੋਂ ਤੋੜ ਕੇ ਸਾਨੂੰ ਅਲਪ ਸ਼ਕਤੀਆਂ ਦੀ ਪੂਜਾ ਕਰਨ ਲਈ ਭੇਜ ਦਿੱਤਾ, ਜਠੇਰੇ ਮੱਥਾ ਟੇਕਣ ਲਈ ਭੇਜ ਦਿੱਤਾ, ਗੁੱਗੇ ਦੀ ਪੂਜਾ ਕਰਨ ਲਈ ਭੇਜ ਦਿੱਤਾ, ਬੁੱਤਾਂ ਦੀ ਪੂਜਾ ਕਰਨ ਲਈ ਤੋੜ ਦਿੱਤਾ, ਹੇ ਪ੍ਰਭੂ ਉਹਦੇ ਵਰਗਾ ਨਰਕ ਕੋਈ ਨਹੀਂ। ਇਸ ਕਰਕੇ ਸਾਹਿਬ ਕਹਿੰਦੇ ਇਸ ਜੀਵਨ ਵਿੱਚ ਨਰਕਮਈ ਅਵਸਥਾ ਹੈ ਕਿ ਜਦੋਂ ਸਰਬ ਸ਼ਕਤੀ ਮਾਨ ਨੂੰ ਛੱਡ ਕੇ ਕੋਈ ਅਲਪ ਸ਼ਕਤੀਆਂ ਦੀ ਪੂਜਾ ਕਰੇ ਜਿਤਨੇ ਨਰਕ ਸੇ ਮਨਮੁੱਖ ਭੋਗੈ, ਜਿਹੜੇ ਮਨ ਦੀ ਮਤ ਪਿੱਛੇ ਚੱਲਦੇ, ਜਿਹੜੇ ਪ੍ਰਭੂ ਤੋਂ ਬੇਮੁੱਖ ਹੋ ਗਏ, ਜਿੰਨੇ ਵੀ ਨਰਕ ਨੇ ਉਹਨਾਂ ਵਾਸਤੇ ਨੇ ਜਿਹੜਾ ਗੁਰੂ ਦੇ ਸਨਮੁੱਖ ਹੋ ਜਾਂਦਾ, ਜਿਹੜਾ ਸਰਬ ਸਾਂਝੇ ਰੱਬ ਨਾਲ ਜੁੜ ਜਾਂਦਾ। ਸਾਹਿਬ ਕਹਿੰਦੇ ਗੁਰਮੁਖ ਲੇਪ ਨਾ ਮਾਸਾ ਹੈ, ਉਹ ਤਾਂ ਆਖਦਾ ਨਾਉ ਤੇਰਾ ਨਿਰੰਕਾਰ ਹੈ, ਨਾ ਏ ਲਿਆ ਨਰਕ ਨਾ ਜਾਈਏ। ਹੇ ਪ੍ਰਭੂ, ਇਹਨਾਂ ਨਰਕਾਂ ਦਾ ਵੀ ਡਰ ਖਤਮ ਹੋ ਜਾਂਦਾ, ਪਰ ਜਿਹੜੇ ਗੁਰੂ ਤੋਂ ਬੇਮੁੱਖ ਹੋ ਗਏ, ਜੇ ਪ੍ਰਭੂ ਵਿਸਾਰ ਗੁਰ ਤੇ ਬੇਮੁੱਖ ਆਈ ਤੇ ਨਰਕ ਘੋਰ ਮੈਂ ਭਰਿਆ, ਉਹ ਤਾਂ ਘੋਰ ਨਰਕ ਵਿੱਚ ਪਾਏ ਜਾਂਦੇ ਹਨ।
ਜਿਤ ਕੋ ਲਾਇਆ ਤਿਤ ਹੀ ਲਾਗਾ, ਤੈਸੋ ਹੀ ਵਰਤਾਰਾ।
ਅਖੀਰ ਤੇ ਮੇਰੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪ੍ਰਭੂ ਅੱਗੇ ਬੇਨਤੀ ਕਰਦੇ ਨੇ, ਪ੍ਰਭੂ ਜੀ ਤੁਸੀਂ ਸਮਰੱਥ ਹੋ, ਇਹਨਾਂ ਜੀਵਾਂ ਦੇ ਹੱਥ ਵਸ ਵੀ ਕੀ, ਜਿਸ ਪਾਸੇ ਇਹਨਾਂ ਜੀਵਾਂ ਨੂੰ ਤੁਸੀਂ ਲਾਇਆ ਉਸ ਪਾਸੇ ਇਹ ਤੁਰੇ ਨੇ, ਤੇ ਉਹੋ ਜਿਹਾ ਵਰਤਾਰਾ ਇਹਨਾਂ ਦੀ ਜ਼ਿੰਦਗੀ ਵਿੱਚ ਵਰਤ ਰਿਹਾ ਹੈ।
ਨਾਨਕ ਸਹਿ ਪਕਰੀ ਸੰਤਨ ਕੀ, ਹਿਰਦੈ ਭਏ ਮਗਨ ਚਰਨਾਰਾ।
ਪਰ ਹੇ ਨਾਨਕ, ਜੇ ਪ੍ਰਭੂ ਪਿਆਰਿਆਂ ਦੀ ਸ਼ਰਨ ਗ੍ਰਹਿਣ ਕਰ ਲਈਏ, ਗੁਰੂ ਕੀ ਸੰਗਤ ਵਿੱਚ ਆਉਣਾ ਸ਼ੁਰੂ ਕਰ ਦਈਏ, ਤੇ ਫਿਰ ਹਿਰਦੇ ਵਿੱਚ ਪ੍ਰਭੂ ਦੇ ਚਰਨਾਂ ਨਾਲ ਜੁੜ ਕੇ ਮਨੁੱਖ ਮਗਨ ਅਵਸਥਾ ਜਿਹੜੀ ਹੈ ਉਹ ਪ੍ਰਾਪਤ ਕਰਦਾ ਹੈ, ਭਾਵ ਆਪਣੇ ਹਿਰਦੇ ਦੇ ਵਿੱਚ ਪ੍ਰਭੂ ਦੇ ਚਰਨਾਂ ਦਾ ਧਿਆਨ ਧਾਰੀ ਰੱਖਦਾ, ਲੱਖਾਂ ਦੁੱਖ ਲੱਖਾਂ ਬਿਪਤਾਵਾਂ ਵੀ ਆ ਜਾਣ ਤੇ ਉਹ ਕਦੇ ਆਪਣੀ ਜ਼ਿੰਦਗੀ ਦੇ ਵਿੱਚੋਂ ਪ੍ਰਭੂ ਦੇ ਚਰਨਾਂ ਦਾ ਜਿਹੜਾ ਧਿਆਨ ਹੈ ਉਹਨੂੰ ਦੂਰ ਨਹੀਂ ਕਰਦਾ। ਸੱਚਮੁੱਚ ਸਤਿਗੁਰੂ ਸਾਹਿਬ ਜੀ ਨੇ ਜਿਹੜੀ ਸਿੱਖਿਆ ਸਾਨੂੰ ਗੁਰਬਾਣੀ ਵਿੱਚ ਬਖਸ਼ਿਸ਼ ਕੀਤੀ ਹੈ, ਉਹਦੇ ਉੱਪਰ ਚੱਲ ਕੇ ਹੀ ਮਨੁੱਖਾ ਜੀਵਨ ਜਿਹੜਾ ਹੈ ਇਹ ਆਨੰਦਮਈ ਬਣ ਸਕਦਾ। ਸਤਿਗੁਰੂ ਗੁਰੂ ਅਰਜਨ ਦੇਵ ਜੀ ਤਤੀ ਤਵੀ ਤੇ ਬੈਠ ਕੇ ਵੀ ਸੁਖੀ, ਗੁਰੂ ਤੇਗ ਬਹਾਦਰ ਸਾਹਿਬ ਚਾਂਦਨੀ ਚੌਂਕ ਵੇ ਸੀਸ ਕਟਾ ਕੇ ਵੀ ਸੁਖੀ, ਪਰ ਜਹਾਂਗੀਰ ਰਾਜ ਭਾਗ ਦੇ ਸੁੱਖ ਮਾਣ ਕੇ ਵੀ, ਔਰੰਗਜ਼ੇਬ ਇੰਨੇ ਜ਼ੁਲਮ ਕਰਕੇ ਵੀ ਅਖੀਰ ਤੇ ਇੰਨਾ ਦੁਖੀ ਕਿ ਇੱਕ ਹਾਰੀ ਹੋਈ ਨਸੀਹਤਨਾਮਾ ਰੂਪੀ ਉਹ ਸਿੱਖਿਆ ਜਿਹੜੀ ਆਪਣੇ ਸਹਿਜਾਦਾ ਮੌਜਮ ਨੂੰ ਲਿਖ ਕੇ ਜਾਂਦਾ ਕਿ ਖੁਦਾ ਦਾ ਵਾਸਤਾ ਮੇਰੇ ਪਾਪਾਂ ਦਾ ਜ਼ਿਕਰ ਨਾ ਕਰਨਾ, ਰੱਬ ਕਦੇ ਕਿਸੇ ਨੂੰ ਬਾਦਸ਼ਾਹ ਨਾ ਬਣਾਏ, ਮੈਂ ਖਾਲੀ ਹੱਥ ਸੰਸਾਰ ਤੇ ਆਇਆ ਸੀ, ਅੱਜ ਪਾਪਾਂ ਦੀ ਪੰਡ ਲੈ ਕੇ ਜਾ ਰਿਹਾ, ਮੇਰੀ ਕਬਰ ਦੇ ਨੇੜੇ ਕੋਈ ਦਰਖਤ ਨਾ ਲਾਉਣਾ, ਮੇਰੇ ਵਰਗੇ ਪਾਪੀ ਦੀ ਕਬਰ ਨੂੰ ਕੋਈ ਅਧਿਕਾਰ ਨਹੀਂ ਕਿ ਕੋਈ ਉਹ ਦਰਖਤ ਦੀ ਛਾਂ ਮਾਣ ਸਕੇ। ਜਹਾਂਗੀਰ ਵਰਗੇ, ਔਰੰਗਜ਼ੇਬ ਵਰਗੇ ਲੰਮੀਆਂ ਉਮਰਾਂ ਭੋਗ ਕੇ, ਰਾਜ ਭਾਗ ਦੇ ਸੁੱਖ ਭੋਗ ਕੇ ਵੀ ਦੁਖੀ, ਪਰ ਗੁਰੂ ਅਰਜਨ ਦੇਵ ਤੇ ਗੁਰੂ ਤੇਗ ਬਹਾਦਰ ਸਾਹਿਬ ਮਾਨੋ ਛੋਟੀ ਅਵਸਥਾ ਦੇ ਵਿੱਚ 42 ਸਾਲ ਦੀ, 54 ਸਾਲ ਦੀ ਉਮਰ, ਇਹ ਕੋਈ ਬਹੁਤੀ ਵੱਡੀ ਉਮਰ ਨਹੀਂ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੁੱਲ ਉਮਰ 42 ਸਾਲ ਦੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 54 ਸਾਲ ਦੀ, ਤੇ ਇੰਨੀ ਛੋਟੀ ਉਮਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਬੜੇ ਵੱਡੇ ਪਰ ਉਪਕਾਰ ਕੀਤੇ ਤੇ ਅੰਦਰ ਦਾ ਆਨੰਦ, ਅੰਦਰ ਦਾ ਜਿਹੜਾ ਸੁੱਖ ਸੀ ਉਹਨਾਂ ਨੇ ਪ੍ਰਾਪਤ ਕੀਤਾ। ਸਤਿਗੁਰੂ ਕਿਰਪਾ ਕਰਨ, ਪਾਵਨ ਪਵਿੱਤਰ ਗੁਰੂ ਸ਼ਬਦ ਅਤੇ ਗੁਰੂ ਇਤਿਹਾਸ ਸਿੱਖ ਇਤਿਹਾਸ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਕੁਟਾਣ ਕੁਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ, PTC ਚੈਨਲ ਜਿਨ੍ਹਾਂ ਨੇ ਅੱਜ ਨਿਸ਼ਚਿਤ ਸਮੇਂ ਤੋਂ 15 ਮਿੰਟ ਦਾ ਸਮਾਂ ਹੋਰ ਵਧਾ ਕੇ ਗੁਰਪੁਰਬ ਦੇ ਸੰਬੰਧ ਵਿੱਚ ਸੰਗਤਾਂ ਦੀ ਸੇਵਾ ਕੀਤੀ, ਉਹਨਾਂ ਦਾ ਵੀ ਧੰਨਵਾਦ। ਆਓ ਅਖੀਰਲੀਆਂ ਪਾਵਨ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰਕੇ ਸਮਾਪਤੀ ਕਰੀਏ।
ਜਿਤ ਕੋ ਲਾਇਆ ਤਿਤ ਹੀ ਲਾਗਾ, ਤੈਸੋ ਹੀ ਵਰਤਾਰਾ। ਨਾਨਕ ਸਹਿ ਪਕਰੀ ਸੰਤਨ ਕੀ, ਹਿਰਦੈ ਭਏ ਮਗਨ ਚਰਨਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।